ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੋ ਕਿਰਪਾ ਜੀ ਚੌਥੀ ਪੌੜੀ।
ਓਅੰਕਾਰ ਆਕਾਰ ਕਰ ਇੱਕ ਕਵਾਓ
ਕਰ ਤੇ ਵਿਸਰਾਮ।
ਓਅੰਕਾਰ ਆਕਾਰ
ਕਰ
ਇੱਕ ਕਵਾਓ ਪਸਾਓ ਪਸਾਰਾ।
ਹਾਂਜੀ, ਹੁਣ ਸ੍ਰਿਸ਼ਟੀ ਦੀ ਉਤਪਤੀ ਦਾ ਕਾਰਨ ਦੱਸਦੇ ਨੇ। ਪਹਿਲਾਂ ਜੋ ਹੋਰ ਮਤਾਂ ਦੁਆਰਾ ਦੱਸਿਆ ਸੀ, ਹੁਣ ਇਹਦੇ ਵਿੱਚ ਗੁਰਮਤ ਅਨੁਸਾਰ ਦੱਸਦੇ ਨੇ ਸੰਸਾਰ ਕਿਵੇਂ ਪੈਦਾ ਹੋਇਆ। ਓਅੰਕਾਰ ਸ਼ਬਦ ਇੱਥੇ ਪਰਮੇਸ਼ਰ ਦਾ ਬੋਧਕ ਹੈ। ਓਅੰਕਾਰ ਦਾ ਅਰਥ ਮੰਗਲ ਰੂਪੀ ਹੁੰਦਾ ਹੈ। ਓਅੰਕਾਰ ਦਾ ਅਰਥ ਵਿਆਕਰਨ ਮੁਤਾਬਕ ਜੋ ਉਚਾਰਨੇ ਮਾਤਰ ਸੇ ਰੱਖਿਆ ਕਰੇ ਉਹਨੂੰ ਵੀ ਓਅੰਕਾਰ ਕਹਿ ਦਿੰਦੇ ਨੇ। ਅਤੇ ਇੱਥੇ ਜਿਹੜਾ ਹੈ ਓਅੰਕਾਰ ਸ਼ਬਦ ਕਰਤਾ ਪਰਮੇਸ਼ਰ ਦਾ ਵਾਚਕ ਹੈ, ਉਹਦੇ ਅਰਥਾਂ ਵਿੱਚ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਓਅੰਕਾਰ ਬਾਣੀ 'ਚ ਆਪਣੇ ਪੜ੍ਹਿਆ ਵੀ ਸ੍ਰਿਸ਼ਟੀ ਕਿਵੇਂ ਪੈਦਾ ਹੋਈ, ਉੱਥੇ ਵੀ ਦੱਸਿਆ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਪਰਮੇਸ਼ਰ ਦੀ ਬ੍ਰਹਮਾ ਪੈਦਾ ਹੋਇਆ, ਓਅੰਕਾਰ ਕੀਆ ਜਨਚਿਤ, ਓਅੰਕਾਰ ਸੈਲਯੁਗ ਪਏ, ਓਅੰਕਾਰ ਵੇਦ ਨਿਰਮਏ, ਸਭ ਕੁਛ ਓਅੰਕਾਰ ਤੋਂ ਹੀ ਹੋਇਆ, ਕਰਤਾ ਪਰਮੇਸ਼ਰ ਨੇ ਆਪ ਹੀ ਕੀਤਾ। ਜਿਵੇਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ। ਸੋ ਨਾਮ ਕੇ ਤਾਰੇ ਆਗਾਸ ਪਾਤਾਲ, ਨਾਮ ਕੇ ਤਾਰੇ ਸਗਲ ਆਕਾਰ, ਸਭ ਕੁਛ ਨਾਮ ਓਅੰਕਾਰ ਵਾਹਿਗੁਰੂ ਪਰਮੇਸ਼ਰ ਜੀ ਤੋਂ ਹੀ ਗੁਰਮਤ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਓਅੰਕਾਰ ਤੋਂ ਕੀਤੀ ਦੱਸੀ ਹੈ। ਹਾਂਜੀ, ਤੋ ਇੱਥੇ ਓਅੰਕਾਰ ਜਿਹੜਾ ਸਭ ਪਰਮੇਸ਼ਰ ਦਾ ਬੋਧਕ ਹੈ, ਪਰਮੇਸ਼ਰ ਦਾ ਵਾਚਕ ਹੈ, ਪਰਮੇਸ਼ਰ ਨੇ ਹੀ ਆਕਾਰ ਕਰ। ਇੱਦਾਂ ਕਰੋ ਭਾਈ, ਥੋੜ੍ਹੇ ਜਿਹੇ ਇੱਧਰ ਨੂੰ ਹੋ ਜਾਓ, ਉਹ ਵਿਚਾਲੇ ਵਿੱਚ ਬਹਿ ਜਾਣਗੇ, ਜਾਂ ਇੱਥੇ ਇਹਨਾਂ ਖਾਈ ਨਹੀਂ, ਇੱਥੇ ਹੋ ਜਾਓ ਸਾਂਝ ਕਰ। ਓਅੰਕਾਰ ਕਰਤਾ ਪਰਮੇਸ਼ਰ ਜੀ ਤੋਂ ਸ੍ਰਿਸ਼ਟੀ ਦਾ ਆਕਾਰ ਬਣੇ ਹੈ। ਕਿਉਂ ਆਕਾਰ ਕਰਕੇ ਉਹਨੇ ਏਕ ਕਵਾਓ ਪਸਾਓ ਪਸਾਰਾ। ਸੋ ਪਹਿਲਾਂ ਪਸਾ ਕਵਾਓ ਨਾਮ ਹੈ ਵਾਕ ਦਾ, ਕਵਾਓ ਨਾਮ ਪੁਸ਼ਾਕ ਦਾ ਵੀ ਹੁੰਦਾ, ਪਰ ਇੱਥੇ ਵਾਕ ਸ਼ਬਦ ਇੱਕੋ ਸ਼ਬਦ ਕਿਹਾ ਓਅੰਕਾਰ ਕਹਿ ਕੇ, ਅਤੇ ਇਸੇ ਸ਼ਬਦ ਨੂੰ ਉਚਾਰ ਕੇ ਸ੍ਰਿਸ਼ਟੀ ਰਚ ਦਿੱਤੀ। ਮੁਸਲਮਾਨ ਕਹਿੰਦੇ ਨੇ ਕੁੰਨ ਸ਼ਬਦ ਹੋਇਆ ਤਾਂ ਸ੍ਰਿਸ਼ਟੀ ਬਣ ਗਈ। ਅਤੇ ਇਉਂ ਮਹਾਰਾਜ ਜੀ ਨੇ ਕਿਹਾ ਵੀ ਓਅੰਕਾਰ ਤੋਂ ਹੀ ਕਵਾਓ ਮੈਨੇ ਫੁਰਨੇ ਤੋਂ, ਇੱਕ ਵਾਕ ਤੋਂ ਵਚਨ ਤੋਂ ਸ੍ਰਿਸ਼ਟੀ ਦਾ ਪਸਾਓ ਜਿਹੜਾ ਸੀ ਪਸਾਰਾ, ਪਸਾਰਾ ਤਾਂ ਗਿਆ ਗਿਆ ਫੈਲਾ ਦਿੱਤਾ, ਸ੍ਰਿਸ਼ਟੀ ਦੇ ਪਸਾਰੇ ਨੂੰ ਪਸਾਰ ਦਿੱਤਾ ਓਅੰਕਾਰ ਦੁਆਰਾ ਇਹ ਬਣੀ ਹੈ। ਆਉਂਦਾ ਨਹੀਂ ਪੰਜਾਬੀ ਸੱਚ ਪੜ੍ਹਦੇ ਹਾਂ, ਕੀਤਾ ਪਸਾਓ ਇੱਕੋ ਕਵਾਓ, ਇੱਕੋ ਹੀ ਫੁਰਨੇ ਤੋਂ ਪਸਾਰਾ ਕੀਤਾ, ਉਹੀ ਭਾਵ ਇੱਥੇ ਹੈ। ਗੁਰੂ ਕਲਗੀ ਤਾਰ ਸੱਚੇ ਪਾਤਸ਼ਾਹ ਜੀ ਵੀ ਦਸਮ ਗ੍ਰੰਥ 'ਚ ਫਰਮਾਉਂਦੇ ਨੇ ਬਚਿੱਤਰ ਨਾਟਕ 'ਚ, ਉੱਥੇ ਮਹਾਰਾਜ ਨੇ ਕਿਹਾ ਪ੍ਰਥਮ ਕਾਲ ਜਬ ਕਰਾ ਪਸਾਰਾ, ਜੋ ਪਰਮੇਸ਼ ਅਕਾਲ ਪੁਰਖ ਨੇ ਪਸਾਰਾ ਕੀਤਾ, ਕੀ ਕਰਿਆ ਸੀ ਓਅੰਕਾਰ ਤੇ ਸ੍ਰਿਸ਼ਟ ਉਪਾਰਾ, ਓਅੰਕਾਰ ਤੋਂ ਸ੍ਰਿਸ਼ਟੀ ਕੀਤੀ, ਦਸਮ ਗ੍ਰੰਥ ਵੀ ਇਹੀ ਗਵਾਹੀ ਹੈ। ਸੋ ਇਸ ਤਰ੍ਹਾਂ ਇੱਥੇ ਭਾਈ ਗੁਰਦਾਸ ਸਾਹਿਬ ਜੀ ਇਸੇ ਗੱਲ ਨੂੰ ਕਹਿ ਰਹੇ ਨੇ, ਅਤੇ ਹੋਰ ਵੀ ਇੱਕ ਥਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਓਅੰਕਾਰ ਆਕਾਰ ਕਰ ਪਵਨ ਪਾਣੀ ਬੈ ਸੰਤਰ ਸਾਜੇ, ਅੱਗੇ ਆਊਗਾ। ਸੋ ਇਸ ਤਰ੍ਹਾਂ ਓਅੰਕਾਰ ਤੋਂ ਬਣਿਆ ਸਾਰਾ ਕੁਛ। ਅੱਗੇ ਜੀ ਹਾਂ, ਓਅੰਕਾਰ ਦਾ ਦਰ ਉਧਰ, ਹਾਂਜੀ ਚਲੋ ਦੱਖਣ 'ਚ ਗਏ ਨੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਹਾਂਜੀ ਨਰਮਦਾ ਨਦੀ ਦੇ ਕੰਢੇ 'ਤੇ, ਹਾਂ ਓਅੰਕਾਰ ਉੱਥੇ ਮੰਦਰ ਦਾ ਨਾਂ ਹੈ, ਉਹਦੇ ਤੋਂ ਰੇਲਵੇ ਸਟੇਸ਼ਨ ਦਾ ਨਾਮ ਵੀ ਓਅੰਕਾਰ ਹੀ ਪਿਆ ਹੋਇਆ, ਹਾਂਜੀ ਜਿੱਥੇ ਓਅੰਕਾਰ ਬਾਣੀ ਉਚਾਰੀ ਮਹਾਰਾਜ ਜੀ ਨੇ, ਉਸ ਸਥਾਨ ਦੀ ਗੱਲ ਕਰਦੇ ਨੇ। ਹਾਂਜੀ
ਪੰਜ ਤੱਤ ਪ੍ਰਵਾਨ ਕਰ ਘੱਟ ਘੱਟ ਅੰਦਰ ਤਿਰਪਵਨ ਸਾਰਾ।
ਹਾਂ ਪੰਜ ਤੱਤ ਪ੍ਰਵਾਨ ਕਰ, ਪੰਜ ਤਾਂ ਨਹੀਂ ਕਿਸੇ ਕੋਲ, ਹਾਂ ਪੰਜ ਹੀ ਹੈ, ਪੰਜ ਤੱਤਾਂ ਤੋਂ ਫਿਰ ਜਿਹੜਾ ਸੀ ਅੱਗੇ ਆਇਆ ਘੱਟ ਘੱਟ ਅੰਦਰ, ਘੱਟ ਘੱਟ ਨਾਮ ਇੱਥੇ ਸਰੀਰ ਸਰੀਰ ਸਰੀਰਾਂ ਸਰੀਰਾਂ ਦੇ ਅੰਦਰ ਪੰਜਾਂ ਤੱਤਾਂ ਤੋਂ ਬ੍ਰਹਿਮੰਡ ਆਪ ਰਚ ਕੇ ਫਿਰ ਉਹ ਸਾਰਿਆਂ ਦੇ ਵਿੱਚ ਵਾਹਿਗੁਰੂ ਜਿਹੜਾ ਸੀ ਪਰਮੇਸ਼ਰ ਤ੍ਰਿਭਵਨ ਸਾਰਾ ਤਿੰਨੇ ਭਵਨਾਂ ਨੂੰ ਮਾਤ ਲੋਕ ਪਤਾਲ ਲੋਕ ਆਕਾਸ਼ ਲੋਕ ਤਿੰਨਾਂ ਦੀ ਜਿਹੜੀ ਹੈ ਸੱਤਾ ਤਿੰਨਾਂ ਲੋਕਾਂ ਨੂੰ ਸੱਤਾ ਦੇ ਰਿਹਾ ਉਹਦੀ ਸੱਤਾ ਕਰਕੇ ਹੀ ਇਹ ਜਿਹੜੇ ਤਿੰਨ ਲੋਕ ਨੇ ਜਾਂ ਸਾਰੇ ਆਕਾਰ ਨੇ ਉਹਦੀ ਸੱਤਾ ਕਰਕੇ ਹੀ ਖੜ੍ਹੇ ਹੋਏ ਨੇ ਅਤੇ ਪੰਚ ਤੱਤ ਪ੍ਰਵਾਣ ਸੋ ਪ੍ਰਮਾਣ ਦਾ ਤੁਹਾਨੂੰ ਦਾ ਤੋਲ ਵੀ ਕਹਿ ਦਿੰਦੇ ਨੇ ਪ੍ਰਮਾਣਿਕ ਪ੍ਰਮਾਣਿਕ ਦਾ ਵੀ ਹੈ ਪ੍ਰਵਾਣ ਨਾਮ ਅੰਦਾਜ਼ੇ ਨੂੰ ਵੀ ਕਹਿ ਦਿੰਦੇ ਨੇ ਸੋ ਇਸ ਕਰਕੇ ਪੰਜ ਤੱਤ ਕਿਵੇਂ ਪ੍ਰਵਾਣ ਹੋਏ ਨੇ ਜਾਂ ਇਹ ਅੰਦਾਜ਼ਾ ਕੀ ਕੀਤਾ ਹੈ ਇਹਦਾ ਤੋਲ ਕੀ ਕੀਤਾ ਵੀ ਇੱਕ ਇੱਕ ਤੱਤ ਜਿਹੜਾ ਸੀ ਨਾ ਉਹ ਦੂਜੇ ਤੱਤਾਂ 'ਤੇ ਭਾਰੂ ਨਹੀਂ ਹੋਣ ਦਿੱਤਾ ਉਹਨਾਂ ਦੇ ਤੋਲ ਨੂੰ ਉਹਨਾਂ ਦੇ ਵਜ਼ਨ ਨੂੰ ਸਮਾਨ ਰੱਖਿਆ ਜੇ ਭਾਰੂ ਹੋ ਜਾਂਦਾ ਤਾਂ ਅਗਨੀ ਤੱਤ ਫਿਰ ਜਿਹੜੀ ਸੀ ਸਾੜ ਦਿੰਦੀ ਸਾਰੀ ਬਨਸਪਤੀ ਨੂੰ ਉਹ ਸਾਰੇ ਤੱਤਾਂ ਦਾ ਤੋਲ ਮਾਪ ਜਿਹੜਾ ਸੀ ਸਮਾਨ ਰੱਖ ਕੇ ਸ੍ਰਿਸ਼ਟੀ ਰਚ ਦਿੱਤੀ ਪਾਣੀ ਦਾ ਤੱਤ ਕਿਤੇ ਵਧਿਆ ਹੁੰਦਾ ਅਤੇ ਧਰਤੀ 'ਤੇ ਜਿਹੜੀ ਇੱਕ ਸਹੀ ਹੈ ਤਿੰਨ ਸੇ ਪਾਣੀ ਹੈ ਅਤੇ ਸਮਾਨਤਾ ਨੂੰ ਡੋਬ ਦਿੰਦਾ ਇਕਦਮ ਸਾਰਿਆਂ ਨੂੰ ਸੋ ਇਹਨੂੰ ਸਮਾਨ ਰੱਖਿਆ ਹਾਂ ਤੁਲ ਉਹਨੂੰ ਕਹਿ ਲਓ ਵੀ ਬੈਲੈਂਸ 'ਚ ਰੱਖਿਆ ਜਦੋਂ ਥੋੜ੍ਹਾ ਜਿਹਾ ਬੈਲੈਂਸ ਵਿਗੜਦਾ ਵੇਖੋ ਫਿਰ ਕੀ ਹੋ ਜਾਂਦਾ ਚਲੋ
ਕਾਦਰ ਕਿਨੇ ਨਾ ਲਖਿਆ
ਹਾਂ
ਕੁਦਰਤ ਸਾਜ ਕੀਆ ਅਵਤਾਰਾ
ਹੁਣ ਕਾਦਰ ਜੋ ਪਰਮੇਸ਼ਰ ਹੈ ਕਾਦਰ ਨਾ ਇਫ ਜੋ ਸਾਰੀ ਸ੍ਰਿਸ਼ਟੀ ਦਾ ਕ੍ਰੀਏਟਰ ਹੈ ਕਰਤਾ ਹੈ ਐਸਾ ਜਿਹੜਾ ਕਾਦਰ ਕਿਸੇ ਨੇ ਜਾਣਿਆ ਨਹੀਂ ਲਖਿਆ ਦਾ ਅਰਥ ਹੈ ਜਾਣਨਾ ਉਸ ਕਾਦਰ ਦੇ ਭੇਦ ਨੂੰ ਕੋਈ ਜਾਣ ਨਹੀਂ ਸਕਿਆ ਕੁਦਰਤ ਸਾਜ ਕੀਆ ਅਵਤਾਰਾ ਕੁਦਰਤ ਸਾਜ ਕੇ ਆਪਣੀ ਸ਼ਕਤੀ ਦੁਆਰਾ ਮਾਇਆ ਰਚ ਕੇ ਕਿੰਨੇ ਅਵਤਾਰ ਪੈਦਾ ਕਰਤੇ ਉਹ ਅੱਗੇ ਦੱਸ ਰਹੇ ਨੇ ਅਗਲੀ ਲਾਈਨ 'ਚ ਖੋਲਣਗੇ ਹਾਂਜੀ
ਇੱਕ ਦੋ ਕੁਦਰਤ ਲੱਖ ਕਰ
ਹਾਂ
ਲੱਖ ਬੇਅੰਤ ਅਸੰਖ ਅਪਾਰਾ
ਕੁਦਰਤ ਐਸੀ ਰਚੀ ਭਾਈ ਇੱਕ ਤੋਂ ਆਪ ਇੱਕ ਸੀ ਇੱਕ ਤੋਂ ਬਹੁਰੂਪ ਹੋ ਗਿਆ ਹਾਂਜੀ ਕਿੰਨਾ ਇੱਕ ਮਿੰਟ ਜੀ ਇੱਕ ਦੋ ਦੁਆਰਥ ਤੋਂ ਇੱਕ ਤੋਂ ਫਿਰ ਆਪਣੀ ਕੁਦਰਤ ਦੁਆਰਾ ਸ਼ਕਤੀ ਦੁਆਰਾ ਲੱਖ ਕਰ ਦਿੱਤੇ ਇੱਕ ਤੋਂ ਪਹਿਲਾਂ ਲੱਖਾਂ ਹੋ ਗਏ ਲੱਖਾਂ ਤੋਂ ਫਿਰ ਬੇਅੰਤ ਹੋ ਗਏ ਬੇਅੰਤ ਤੋਂ ਫਿਰ ਅਸੰਖ ਹੋ ਗਏ ਅਸੰਖ ਤੋਂ ਅਪਾਰਾ ਹੀ ਹੋ ਗਏ ਅਣਗਿਣਤੇ ਹੋ ਗਏ ਇੰਨੇ ਬਣ ਗਏ ਇੱਕ ਤੋਂ ਬਣਿਆ ਸਾਰਾ ਕੁਛ ਹਾਂਜੀ ਬੈਠਣਾ
ਰੋਮ ਰੋਮ ਵਿੱਚ
ਇੱਕ ਮਿੰਟ ਅਜੇ ਪੂਰੀ ਨਹੀਂ ਹੋਈ ਇੱਕ ਦੋ ਕੁਦਰਤ ਲੱਖ ਜਿਹੜਾ ਇਹ ਚਾਰ ਵਾਰੀ ਆਇਆ ਨਾ ਇੱਕ ਲੱਖ ਆ ਗਿਆ ਇੱਕ ਬੇਅੰਤ ਆ ਗਿਆ ਇੱਕ ਅਸੰਖ ਆ ਗਿਆ ਅਪਾਰ ਆ ਗਿਆ ਭਾਵ ਚਾਰੇ ਯੁੱਗਾਂ ਦੇ ਵਿੱਚ ਐਸਾ ਬੇਅੰਤ ਪਸਾਰਾ ਕੀਤਾ ਹਾਂਜੀ ਅੱਗੇ ਜੀ ਹੋਰ
ਰੋਮ ਰੋਮ ਵਿੱਚ ਰੱਖਿਓਨ ਕਰ ਬ੍ਰਹਿਮੰਡ ਕਰੋੜ ਸੁਮਾਰਾ
ਹਾਂ ਰੋਮ ਰੋਮ ਵਿੱਚ ਰੱਖਿਓਨ ਵਾਹਿਗੁਰੂ ਨੇ ਇੱਕ ਇੱਕ ਰੋਮ ਵਿੱਚ ਹਾਂਜੀ ਕਰੋੜਾਂ ਦੀ ਗਿਣਤੀ ਵਿੱਚ ਬ੍ਰਹਿਮੰਡ ਰਚ ਦਿੱਤੇ ਵਾਹਿਗੁਰੂ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਨੇ ਕਿੰਨੇ ਰੋਮ ਨੇ ਅਤੇ ਇੱਕ ਵਿੱਚ ਫਿਰ ਕਿੰਨੇ ਕਿੰਨੇ ਬ੍ਰਹਿਮੰਡ ਹੋ ਗਏ ਸੋ ਅੱਗੇ ਕਵਿਤ ਸਬੀਆਂ ਵਿੱਚ ਭਾਈ ਗੁਰਦਾਸ ਜੀ ਨੇ ਇਸ ਗੱਲ ਦੀ ਫਿਰ ਪੁਸ਼ਟੀ ਕੀਤੀ ਹੈ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਤਾਰ ਦਰਸ ਦਿਖਾਏ ਹੈ ਉੱਥੇ ਵੀ ਕਿਹਾ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਦਿਖਾ ਦਿੱਤੇ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਕਰ ਦਿੱਤੇ ਹਾਂਜੀ ਨਹੀਂ ਡੱਡਾ ਹੀ ਹੈ ਉਹ ਠੀਕ ਕਰ ਲਓ ਗਲਤ ਛਪ ਗਿਆ ਡੱਡਾ ਪਾਓ ਤੋ ਕਰੋੜਾਂ ਬ੍ਰਹਿਮੰਡ ਸੁਮਾਰਾ ਜਿਹਦੀ ਗਿਣਤੀ ਨਹੀਂ ਆਉਂਦੀ ਸੁਮਾਰ ਨਾਮ ਗਿਣਤੀ ਦਾ ਇਹਦੇ 'ਤੇ ਇੱਕ ਗਾਥਾ ਵੀ ਆਉਂਦੀ ਹੈ ਨਾਲ ਸਾਂਝੀ ਕਰ ਲਓ ਇਹਨਾਂ ਨਾਲ ਇੱਕ ਵਾਰੀ ਮੁਹੰਮਦ ਸਾਹਿਬ ਜੀ ਨੂੰ ਹੰਕਾਰ ਹੋਇਆ ਜਿਵੇਂ ਵਰਮਾ ਨੂੰ ਹੋ ਗਿਆ ਸੀ ਕਿ ਮੇਰਾ ਕਹਿੰਦੇ ਨੇ ਵੀ ਮੈਂ ਪੈਦਾ ਕਮਲ ਦੀ ਨਾਲੀ ਤੋਂ ਇਹ ਗਲਤ ਹੈ ਕਮਲ ਦੇ ਫੁੱਲ ਦੀ ਨਾਲੀ ਨੂੰ ਲੱਤ ਮਾਰ ਦਿੱਤੀ ਸੱਤੀ ਯੁੱਗ ਬਰਮਾ ਉਸ ਨਾਲੀ ਵਿੱਚ ਘੁੰਮਦਾ ਰਿਹਾ ਨਿਕਲਣ ਦਾ ਪਾਸਾ ਆਰ ਪਾਰ ਲੱਭੇ ਹੀ ਨਾ ਫਿਰ ਤਪੱਸਿਆ ਕੀਤੀ ਮਾਰ ਮੇਰੇ ਤੋਂ ਭੁੱਲ ਹੋ ਗਈ ਆ ਮੈਂ ਕਾਰ ਕਰ ਬੈਠਾ ਮੈਂ ਤਾਂ ਇੱਕ ਨਾਲੀ ਦਾ ਅੰਤ ਨਹੀਂ ਪਾ ਸਕਦਾ ਤੇਰੀ ਸ੍ਰਿਸ਼ਟੀ ਦਾ ਅੰਤ ਕਿਵੇਂ ਪਾਵਾਂ ਫਿਰ ਤਪੱਸਿਆ ਕਰਨ ਤੋਂ ਬਾਹਰ ਜਿਹੜਾ ਸੀ ਆਇਆ ਸੀ ਇਵੇਂ ਹੀ ਮੁਹੰਮਦ ਸਾਹਿਬ ਨੂੰ ਵੀ ਇੱਕ ਵਾਰੀ ਹੋਇਆ ਉਹ ਕਹਿਣ ਲੱਗਿਆ ਵੀ ਜਾਂ ਤਾਂ ਮੈਂ ਇੱਕ ਮੁਹੰਮਦ ਹਾਂ ਜਾਂ 14 ਲੋਕ ਨੇ 14 ਤਬਕ ਨੇ ਉਹ ਤਬਕ ਕਹਿੰਦੇ ਆਪਾਂ ਲੋਕ ਕਹਿੰਦੇ ਹਾਂ ਸੱਤ ਪਤਾਲ ਸੱਤ ਅਕਾਸ ਇਹਨੂੰ ਵੱਧ ਕੁਛ ਵੀ ਨਹੀਂ ਇਸ ਗੱਲ ਦਾ ਮਾਣ ਕਰ ਬੈਠੇ ਹੁਣ ਕੁਦਰਤ ਨੇ ਮਾਣ ਤੋੜਦਾ ਹੀ ਹੁੰਦਾ ਮਾਣ ਤੋੜਨ ਲਈ ਇੱਕ ਦਿਨ ਇਹ ਸਫ਼ਰ ਕਰ ਰਿਹਾ ਚੇਲਿਆਂ ਦੇ ਨਾਲ ਤਾਂ ਕੀ ਹੋਇਆ, ਜਿੱਥੇ ਸਫ਼ਰ ਰਾਹ ਪਾਰ ਕਰਨਾ ਸੀ ਉੱਥੇ ਊਠਾਂ ਦੀ ਲਾਈਨ ਲੰਘੀ ਜਾ ਰਹੀ ਹੈ। ਉਹਦੇ ਉੱਤੇ ਬਕਸੇ ਰੱਖੇ ਨੇ, ਸੰਦੂਕ ਰੱਖੇ ਹੋਏ ਨੇ ਊਠਾਂ ਦੇ ਉੱਤੇ। ਹੁਣ ਉਹ ਵੇਟ ਕਰ ਰਿਹਾ, ਡੀਕ ਕਰ ਰਿਹਾ ਵੀ ਇਹ ਊਠਾਂ ਦੀ ਲਾਈਨ ਕਦੋਂ ਮੁੱਕੇ ਅਤੇ ਮੈਂ ਪਾਰ ਕਰਾਂ, ਰਸਤਾ ਅੱਗੇ ਲੰਘਾਂ। ਸੋ ਜਾਈ ਜਾ ਰਹੇ ਨੇ, ਜਾਈ ਜਾ ਰਹੇ ਨੇ, ਅਕਸਰ ਕੀ ਹੋਇਆ, ਅਚਰਜ ਹੋਇਆ, ਇਹ ਕੀ ਕਾਰਨ ਹੈ, ਇਹ ਊਠ ਮੁੱਕਦਾ ਹੀ ਨਹੀਂ, ਕਿੱਥੋਂ ਆ ਰਹੇ ਨੇ, ਕਿੱਧਰ ਨੂੰ ਜਾ ਰਹੇ ਨੇ, ਕਿਤਨੇ ਕੁ ਨੇ ਇਹ। ਉਹਦੀ ਅਚਰਜਾ ਨੂੰ ਦੇਖ ਕੇ ਜਬਰਾਇਲ ਫਰਿਸ਼ਤਾ ਆਇਆ। ਉਹ ਕਹਿਣ ਲੱਗੇ, ਮਾਮ ਸਾਹਿਬ ਕੀ ਗੱਲ, ਬੜੇ ਪਰੇਸ਼ਾਨ ਹੋ, ਕਾਰਨ ਕੀ ਹੈ। ਕਹਿਣ ਲੱਗਾ, ਪਰੇਸ਼ਾਨੀ ਇਸ ਗੱਲ ਦੀ ਹੈ, ਆਹ ਊਠਾਂ ਨੂੰ ਮੈਂ ਵੇਖ ਰਿਹਾ, ਇਹ ਕਦੋਂ ਦੀ ਲੰਘੀ ਜਾ ਰਹੇ ਨੇ, ਮੁੱਕਣ 'ਚ ਨਹੀਂ ਆਉਂਦੇ, ਅਸੀਂ ਅੱਗੇ ਲੰਘਣਾ, ਰਸਤਾ ਨਹੀਂ ਮਿਲ ਰਿਹਾ। ਕਹਿਣ ਲੱਗਾ, ਮਾਮ ਸਾਹਿਬ ਇਹ ਮੁੱਕਣ ਵਾਲੇ ਨਹੀਂ ਹੈਗੇ। ਕਹਿੰਦਾ, ਮੈਂ ਜਦੋਂ ਦਾ ਜਨਮ ਲਿਆ ਇਹ ਤਾਂ ਉਦੋਂ ਹੀ ਚੱਲਦੇ ਨੇ। ਜਬਰਾਇਲ ਕਹਿਣ ਲੱਗਾ, ਇਹਨਾਂ ਨੇ ਕੀ ਮੁੱਕਣਾ ਹੋਇਆ, ਚੱਲੇ ਹੀ ਜਾ ਰਹੇ ਨੇ। ਫਿਰ ਕਹਿੰਦਾ, ਬਖਸ਼ਿਆਂ ਵਿੱਚ ਕੀ ਰੱਖਿਆ। ਜਬਰਾਇਲ ਫਰਿਸ਼ਤਾ ਕਹਿਣ ਲੱਗਾ, ਕੱਢ ਕੇ ਵੇਖ ਲੈਂਦੇ ਹਾਂ। ਇੱਕ ਊਠ ਫੜ ਕੇ ਬਾਹਰ ਕੀਤਾ, ਉੱਪਰੋਂ ਬਕਸਾ ਲਾਇਆ, ਸੰਦੂਕ ਲਾਇਆ, ਤਾਂ ਉਹਦੇ ਆਂਡਿਆਂ ਦਾ ਭਰਿਆ ਹੋਇਆ, ਆਂਡੇ ਭਰੇ ਨੇ। ਉਹ ਮਾਮ ਸਾਹਿਬ ਕਹਿੰਦੇ, ਤੋੜ ਕੇ ਵੇਖ ਲਈਏ। ਕਹਿੰਦੇ, ਵੇਖ ਲਓ। ਇੱਕ ਆਂਡਾ ਤੋੜਿਆ, ਉਸ ਆਂਡੇ ਵਿੱਚ ਇੱਕ ਮੁਹੰਮਦ ਅਤੇ 14 ਤਬਕ ਦੇਖੇ ਇੱਕ ਆਂਡੇ ਵਿੱਚ। ਹੁਣ ਸੰਦੂਕ ਵਿੱਚ ਆਂਡੇ ਕਿੰਨੇ ਨੇ, ਉਹਨੇ ਮੁਹੰਮਦ, ਉਹਨੇ ਲੋਕ। ਅਤੇ ਕਹਿਣ ਲੱਗਾ, ਊਠ ਮੁੱਕ ਵੀ ਕੋਈ ਨਹੀਂ ਰਹੇ, ਕਿੰਨੇ ਕੁ ਸੰਦੂਕ ਹੋਣਗੇ, ਕਿੰਨੇ ਕੁ ਇੱਕ ਵਿੱਚ ਬਕਸੇ ਵਿੱਚ ਆਂਡੇ ਕਿੰਨੇ ਨੇ। ਆਏ ਖੁਦਾ, ਮੈਂ ਹਾਰ ਗਿਆ, ਮੈਂ ਤਾਂ ਵੀ ਭੁੱਲ ਕਰ ਬੈਠਾ ਸੀ ਕਿ 7 ਪਤਾਲ ਆਕਾਸ਼ ਨੇ, 14 ਹੀ ਤਬਕ ਨੇ, ਜਾਂ ਮੈਂ ਮੁਹੰਮਦ ਸਾਹਿਬ ਹਾਂ। ਇਹ ਤੇਰੀ ਕੁਦਰਤ ਦਾ ਤਾਂ ਤੂੰ ਹੀ ਜਾਣ ਸਕਦਾ। ਇਉਂ ਆਪਣੇ ਹੰਕਾਰ ਦੀ ਨਿਵਿਰਤੀ ਕਰਕੇ ਖੁਦਾ ਨੂੰ ਜਿਹੜਾ ਸੀ ਬੇਅੰਤ ਬੇਅੰਤ ਆਖਿਆ। ਇਉਂ ਭਾਈ, ਇੱਕ ਇੱਕ ਰੋਮ ਵਿੱਚ ਕਰੋੜਾਂ ਹੀ ਉਹਨੇ ਬ੍ਰਹਿਮੰਡ ਰੱਖੇ ਨੇ, ਜਿਨ੍ਹਾਂ ਦੀ ਗਿਣਤੀ ਨਹੀਂ ਆ ਸਕਦੀ। ਆਪਾਂ ਇੱਕ ਬ੍ਰਹਿਮੰਡ ਵਿੱਚ ਰਹਿ ਰਹੇ ਹਾਂ, ਇਸ ਬ੍ਰਹਿਮੰਡ ਦਾ ਇੱਕ ਸੂਰਜ ਹੈ, ਇੱਕ ਚੰਦ ਹੈ। ਸੋ ਹੋਰ ਇਹਦੇ ਵਿੱਚ ਜਿੰਨੇ ਲੋਕ ਨੇ, ਇੱਦਾਂ ਦੇ ਬ੍ਰਹਿਮੰਡ ਹੋਰ ਪਤਾ ਨਹੀਂ ਕਿੰਨੇ ਕੁ ਨੇ, ਇੱਕ ਕਰੋਮ ਵਿੱਚ ਕਰੋੜਾਂ ਬ੍ਰਹਿਮੰਡ ਨੇ। ਚਲੋ ਜੀ, ਕਿੰਨੇ ਅਵਤਾਰ ਹੋਏ ਨੇ ਅੱਗੇ ਦੱਸਣਗੇ। ਹਾਂਜੀ, ਇੱਕਸ ਸਿਆਰੀ ਹੈ।
ਹਾਂਜੀ,
ਇੱਕਸ ਬੋਲੋ।
ਇੱਕਸ ਇੱਕਸ ਬ੍ਰਹਿਮੰਡ ਵਿੱਚ 10 10 ਕਰ ਅਵਤਾਰ ਉਤਾਰਾ।
ਹਾਂ, ਇੱਕ ਇੱਕ ਬ੍ਰਹਿਮੰਡ ਦੇ ਵਿੱਚ 10 10 ਅਵਤਾਰ ਪੈਦਾ ਕੀਤੇ ਨੇ। ਆਏ ਬ੍ਰਹਿਮੰਡ ਵਿੱਚ 10 ਅਵਤਾਰ ਹੋਏ। ਸੋ 10 ਅਵਤਾਰ ਕਿਹਦੇ ਹੋਏ? ਸਤਯੁਗ 'ਚ 5 ਹੋਏ ਨੇ, ਮੱਛ ਅਵਤਾਰ, ਕੱਛ ਅਵਤਾਰ, ਹੰਸ ਅਵਤਾਰ, ਅਤੇ ਨਰਸਿੰਘ ਅਵਤਾਰ, ਅਤੇ ਬਾਵਨ ਅਵਤਾਰ। ਇਹ 5 ਤਾਂ ਸਤਯੁਗ 'ਚ ਹੋ ਗਏ ਨੇ, ਅਤੇ 2 ਹੋ ਗਏ ਤ੍ਰੇਤੇ 'ਚ, ਪਰਸ਼ੁਰਾਮ ਅਤੇ ਰਾਮਚੰਦਰ, 7 ਹੋ ਗਏ। ਅਤੇ ਇੱਕ ਜਿਹੜਾ ਸੀ ਦੁਆਪਰ 'ਚ ਹੋਇਆ ਕ੍ਰਿਸ਼ਨ ਜੀ, ਇਵੇਂ ਜਿਹੜਾ ਸੀ ਕਲਯੁਗ 'ਚ ਅਜੇ ਹੋਣ ਵਾਲਾ ਕਲਕੀ ਅਵਤਾਰ ਹੈ। ਬੋਧ ਅਵਤਾਰ ਹੋ ਚੁੱਕਿਆ, ਬੁੱਧ ਜਿਹੜਾ ਬੁੱਧ ਸੀ, ਬੁੱਧ ਹਾਂਜੀ, ਉਹ ਵੀ ਅਵਤਾਰ ਮੰਨ ਲਿਆ, ਉਹ ਹੋ ਚੁੱਕਿਆ। ਪਰ ਅਜੇ ਇਹ ਹੋਣਾ ਹੈ, ਕਿਉਂ ਕਹਿੰਦੇ ਵੀ ਇੱਕ ਇੱਕ ਬ੍ਰਹਿਮੰਡ ਵਿੱਚ, ਜਿਸ ਬ੍ਰਹਿਮੰਡ ਵਿੱਚ ਆਪਾਂ ਰਹਿੰਦੇ ਹਾਂ, 10 ਅਵਤਾਰ ਇੱਥੇ ਹੋਏ ਨੇ, ਅਤੇ ਜਿਹੜੇ ਹੋਰ ਕਿੰਨੇ ਬ੍ਰਹਿਮੰਡ ਹੋਣਗੇ, ਉੱਥੇ ਵੀ 10 ਅਵਤਾਰ ਇੱਦਾਂ ਉੱਥੇ ਹੋਏ ਨੇ, ਉੱਥੇ ਵੀ ਰਾਮਚੰਦਰ ਜੀ ਆਏ ਹੋਣਗੇ, ਕ੍ਰਿਸ਼ਨ ਜੀ ਸਾਰੇ, ਬੋਧ ਅਵਤਾਰ, ਨਰਸਿੰਘ ਅਵਤਾਰ ਵਗੈਰਾ ਸਾਰੇ। ਜਿਵੇਂ ਦਸਮ ਗ੍ਰੰਥ ਮਹਾਰਾਜ ਜੀ ਫਰਮਾਉਂਦੇ ਨੇ, ਏਕ ਸ਼ਿਵ ਪਏ ਏਕ ਗਏ ਏਕ ਫੇਰ ਪਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਔਰ ਵਿਸ਼ਨ ਕੇਤੇ, ਵੇਦ ਔਰ ਪ੍ਰਾਣ ਕੇਤੇ, ਸਿਮਰ ਸਮੂਹਨ ਕੇ ਹੋਏ ਹੋਏ ਬਤਾਏ ਹੈ। ਇੰਨੇ ਹੋਏ ਨੇ, ਕਿਹੜਾ ਇੱਕ ਰਾਮ ਹੋਇਆ। ਸੋ ਇਸ ਲਈ ਕਹਿੰਦੇ ਨੇ ਵੀ ਇੱਕ ਇੱਕ ਬ੍ਰਹਿਮੰਡ ਵਿੱਚ 10 10 ਅਵਤਾਰ ਉਤਰ ਕੇ ਆਏ ਨੇ। ਹਾਂਜੀ,
ਕੇਤੇ ਵੇਦ ਵਿਆਸ
ਕਰ ਤੇ ਵਿਸ਼ਰਾਮ ਕਰੋ,
ਕਰ
ਸਾਧ ਬਾਰੇ ਪੜ੍ਹ ਲਓ। ਕੇਤੇ
ਕੇਤੇ ਵੇਦ ਵਿਆਸ ਕਰ,
ਹਾਂਜੀ,
ਕਈ ਕਤੇਵ ਮੁਹੰਮਦ ਜਾਰਾ।
ਹਾਂ, ਕੇਤੇ ਹੀ ਜਿਹੜੇ ਸੀ ਭਾਈ, ਵੇਦ 4 ਵੇਦ ਨੇ, ਜਿੰਨੇ ਬ੍ਰਹਿਮੰਡ ਉਹਨੇ ਵੇਦ, ਸੋ ਕਿੰਨੇ ਬ੍ਰਹਿਮੰਡ ਹੋਰ ਦੇ, ਕਿੰਨੇ ਵੇਦ, ਕਿੰਨੇ ਵੇਦ ਵਿਆਸ ਕਰਤੇ, ਅਤੇ ਕਿੰਨੇ ਕੁ ਆਪਾਂ 4 ਕਿਤੇਵ ਮੰਨਦੇ ਹਾਂ, ਤੌਰੇਤ, ਅੰਜੀਲ, ਕੁਰਾਨ, ਜੰਬੂਰ ਆਦਿਕ। ਪਰ ਮੈਂ ਕਹਿੰਦੇ 4 ਨਹੀਂ ਹੈਗੇ, ਜਿੰਨੇ ਬ੍ਰਹਿਮੰਡ ਉਹਨੇ ਹੋਰ 4 ਕਿਤੇਵ ਨੇ, ਉਹਨੇ ਹੋਰ ਵੱਧ ਨੇ। ਸੋ ਮੁਹੰਮਦ ਵੀ ਕਿੰਨੇ ਤੁਹਾਨੂੰ ਸਾਖੀ ਸੁਣਾਈ ਹੈ, ਕਿਤਨੇ ਹੀ ਮੁਹੰਮਦ ਨੇ ਉਹਨੇ ਬ੍ਰਹਿਮੰਡਾਂ ਦੇ। ਯਾਰਾ ਯਾਰ, ਇਹ ਮੁਹੰਮਦ ਦੇ ਮਿੱਤਰਾਂ ਨੂੰ ਕਿਹਾ ਗਿਆ। ਮੁਹੰਮਦ ਸਾਹਿਬ ਦੇ ਨਾਲ 4 ਮਿੱਤਰ ਸੀ, ਜਿਨ੍ਹਾਂ ਨੇ ਉਹਨਾਂ ਨੇ ਧਰਮ ਦਾ ਪ੍ਰਚਾਰ ਮੁਹੰਮਦ ਸਾਹਿਬ ਤੋਂ ਬਾਅਦ ਫਿਰ ਕੀਤਾ। ਇੱਕਦਮ ਜਿਹੜਾ ਸੀ ਅਬੂ ਬੱਕਰ, 4 ਯਾਰਾਂ ਦੇ ਨਾਂ ਲਿਖ ਲਓ, ਅਬੂ ਬੱਕਰ ਇੱਕ ਯਾਰ ਦਾ ਇਹ ਨਾਂ ਸੀ। ਯਾਰ ਤੋਂ ਭਾਵ ਮਿੱਤਰ, ਜਿਹੜੇ ਉਹਦਾ ਇਸਲਾਮ ਦਾ ਬਾਅਦ ਵਿੱਚ ਉਹਦੇ ਮਨ ਤੋਂ ਵੀ ਇਸਲਾਮ ਦਾ ਪ੍ਰਚਾਰ ਜਿਨ੍ਹਾਂ ਨੇ ਕੀਤਾ। ਅਬੂ ਬੱਕਰ, ਸਪੈਲਿੰਗ ਆਉਂਦੇ ਆ ਕਿ ਦੱਸਣੀ ਪੈਣਗੀ? ਅਬੂ ਬੱਕਰ ਐੜਾ ਬੱਬਲ ਨੇ ਕਿਹੜੇ ਅਬੂ ਹੋ ਗਿਆ, ਬੱਕਰ ਬੱਬਾ ਕਰਾਰਾ ਅਬੂ ਬੱਕਰ। ਅਤੇ ਦੂਜਾ ਹੋ ਗਿਆ ਉਮਰ, ਉਮਰ। ਅਤੇ ਤੀਜਾ ਯਾਰ ਦਾ ਨਾਮ ਹੈ ਉਸਮਾਨ, ਉਸਮਾਨ। ਉੜੇ ਨੂੰ ਔਕੜ ਸੱਸਾ ਮੰਮੇ ਨੂੰ ਕਹਿੰਦਾ ਉਸਮਾਨ, ਉਸਮਾਨ, ਉਸਮਾਨ। ਅਤੇ ਚੌਥਾ ਹੋਇਆ ਅਲੀ। ਇਹ ਚਾਰ ਮੁਹੰਮਦ ਦੇ ਯਾਰ ਹੋਏ ਨੇ ਜਿਨ੍ਹਾਂ ਨੇ ਇਸਲਾਮਾਬਾਦ ਵਿੱਚ ਮਨ ਤੋਂ ਮੁਹੰਮਦ ਦੇ ਵੀ ਪ੍ਰਚਾਰ ਕੀਤਾ। ਸੋ ਉਹ ਕਹਿੰਦੇ ਵੀ ਇਹ ਚਾਰੇ ਯਾਰ ਨਹੀਂ ਕਹਿ ਰਹੇ ਭਾਈ ਗੁਰਦਾਸ ਸਾਹਿਬ, ਕਿਤਨੇ ਕੁ ਮੁਹੰਮਦ, ਕਿਤਨੇ ਕਿ ਨੌ ਨੌ ਦੇ ਮੁਹੰਮਦ ਦੇ ਜਿਹੜੇ ਯਾਰ ਨੇ ਉਹਦੇ ਮਿੱਤਰ ਪ੍ਰਚਾਰ ਕਰਨ ਵਾਲੇ ਕਿਤਨੇ ਹੋਏ? ਤਿੰਨ ਚਾਰ ਪੰਨੇ ਭੰਨ ਕੇ ਦੇਖਿਆ, ਉੱਥੇ ਵੀ ਨਹੀਂ ਨਿਕਲਣ। ਕਹਿੰਦੇ ਹੁਣ ਕਿੰਨੇ ਕੁ ਭੰਨਾਂਗੇ? ਅਤੇ ਇੱਕ ਭੰਨਿਆ, ਦੂਜਾ ਭੰਨਿਆ, ਤੀਜਾ ਚੌਥਾ ਵੀ ਭੰਨਿਆ। ਪਰ ਫਿਰ ਅਕਸਰ ਕਹਿਣ ਲੱਗੇ ਹੁਣ ਹੋਰ ਕਿੰਨੇ ਕੁ ਭੰਨਾਂਗੇ, ਸਾਰਿਆਂ ਵਿੱਚ ਤਾਂ ਇਹ ਕੁਝ ਹੋਏਗਾ। ਇੱਕ ਮੁਹੰਮਦ ਅਤੇ 14 ਲੋਕ ਇੱਕ ਇੱਕ ਆਂਡੇ ਵਿੱਚ, ਹੁਣ ਇੱਕ ਸੰਦੂਕ 'ਚ ਕਿੰਨੇ ਆਂਡੇ? ਸੋ ਕਿੰਨੇ ਮੁਹੰਮਦ ਹੋ ਗਏ, ਕਿੰਨੇ ਲੋਕ ਹੋ ਗਏ? ਫਿਰ ਆਂਡੇ ਕਿੰਨੇ, ਇੱਕ ਸੰਦੂਕ 'ਚ ਊਠ ਕਿੰਨੇ, ਸੰਦੂਕ ਕਿੰਨੇ, ਚੱਲੀ ਜਾ ਰਹੇ ਨੇ, ਕੌਣ ਪਾਵੇਗਾ ਅੰਤ? ਅੰਤ ਕੋ ਚਾਹਨ ਜੋ ਗਏ, ਅੰਤ ਗਵਾਏ ਆਏ, ਦਸਵੇਂ ਪਾਤਸ਼ਾਹ ਜੀ ਨੇ ਕਿਹਾ। ਉਹ ਆਪਣੇ ਅੰਤ ਗਵਾ ਕੇ ਚਲੇ ਗਿਆ, ਉਹਦਾ ਅੰਤ ਨਹੀਂ ਪਾ ਸਕੇ। ਹਾਂਜੀ, ਕਰੋ ਅੱਗੇ ਕਿਰਪਾ।
ਕੁਦਰਤ ਇੱਕ ਏਤਾ ਪਸਾਰਾ,
ਕੁਦਰਤ ਇੱਕੋ ਹੀ ਹੈ ਪਾ। ਹੁਣ ਠੀਕ ਕਰ ਲਿਆ, ਠੀਕ ਹੈ, ਦੇਖ ਲਿਆ ਕਰੋ ਕੰਨਾਂ ਸਿਆਰੀ ਬਿਆਰੀਆਂ। ਕੁਦਰਤ ਇੱਕ ਏਤਾ ਪਾ ਸਾਰਾ, ਕੁਦਰਤ ਤਾਂ ਇੱਕੋ ਹੀ ਹੈ ਜਿਹੜੀ ਮਾਇਆ ਉਹਨੇ ਰਚੀ ਹੈ ਆਪਣੀ ਸ਼ਕਤੀ ਤੋਂ, ਇੱਕ ਤੋਂ ਹੀ ਇੰਨੀ ਕੁਦਰਤ ਬਣੀ ਹੈ। ਪਰ ਇੰਨਾ ਪਸਾਰਾ ਹੋ ਗਿਆ, ਇੱਕ ਨੇ ਕਿੰਨਾ ਪਸਾਰ ਕਰ ਦਿੱਤਾ।
ਚਾਰ ਯੁੱਗ,
ਪੰਜਵੀਂ ਪੌੜੀ ਚੱਲਣ ਲੱਗੀ ਹੈ। ਹਾਂਜੀ,
ਹੁਣ
ਯੁੱਗਾਂ ਬਾਰੇ ਕੁਛ ਵੇਰਵਾ ਦੇਣਗੇ, ਪੜ੍ਹੋ ਦੁਬਾਰੇ ਸਾਬਾਸ਼।
ਚਾਰ ਯੁੱਗ ਕਰ ਥਾਪਨਾ, ਸੱਤ ਯੁੱਗ ਤ੍ਰੇਤਰ ਦੁਆਪਰ,
ਤ੍ਰੇਤਾ
ਤ੍ਰੇਤਾ ਦੁਆਪਰ ਸਾਜੇ।
ਪੜ੍ਹ ਲਓ ਜੀ ਸਾਰੇ।
ਚਾਰ ਯੁੱਗ ਕਰ ਥਾਪਨਾ, ਸੱਤ
ਯੁੱਗ ਤ੍ਰੇਤਾ ਦੁਆਪਰ ਸਾਜੇ।
ਕੋਈ ਸਤਿਗੁਰ ਤਾਂ ਨਹੀਂ ਪੜ੍ਹ ਗਏ? ਮੈਂ ਸੁਣਿਆ ਵਾ ਕੋਈ ਸਤਿਗੁਰ ਪੜ੍ਹ ਗਿਆ, ਸਤਿਯੁਗੇ ਪੜ੍ਹਿਆ, ਗੜਬੜ ਹੋਈ ਲੱਗੀ ਸੀ ਥੋੜ੍ਹੀ ਜੀ, ਦੁਬਾਰੇ ਪੜ੍ਹ ਲਓ।
ਚਾਰ ਯੁੱਗ ਕਰ ਥਾਪਨਾ, ਸੱਤ ਯੁੱਗ ਤ੍ਰੇਤਾ ਦੁਆਪਰ ਸਾਜੇ।
ਹੁਣ ਠੀਕ ਹੈ, ਇਹ ਚਾਰੇ ਯੁੱਗਾਂ ਦੀ ਫਿਰ ਥਾਪਨਾ ਕੀਤੀ। ਚਾਰ ਯੁੱਗ, ਪਹਿਲਾ ਕਿਹੜਾ ਸਤਿਯੁਗ ਹੈ ਜਾਣਦੇ ਹੋ ਸਾਰੇ, ਦੂਜਾ ਕਿਹੜਾ ਤ੍ਰੇਤਾ ਆ ਗਿਆ, ਤੀਜਾ
ਦੁਆਪਰ,
ਅਤੇ ਚੌਥਾ
ਕਲਯੁੱਗ।
ਅਤੇ ਉਹ ਚਾਰੇ ਯੁੱਗਾਂ ਦੀ ਥਾਪਨਾ ਕਰਕੇ ਸਤਿਯੁਗ, ਤ੍ਰੇਤਾ, ਦੁਆਪਰ, ਸਾਜੇ, ਤਿੰਨਾਂ ਦੇ ਨਾਂ ਇੱਥੇ ਲੈ ਦਿੱਤੇ। ਚੌਥੇ ਦੀ ਅੱਗੇ ਗੱਲ ਕਰਨਗੇ, ਸਾਜ ਦਿੱਤੇ ਯੁੱਗ। ਹਾਂਜੀ, ਉਹ ਸਮੇਂ ਨੂੰ ਯੁੱਗਾਂ 'ਚ ਵੰਡ ਦਿੱਤਾ। ਹਾਂਜੀ,
ਚੌਥਾ ਕਲਯੁੱਗ ਥਾਪਿਆ,
ਚੌਥਾ ਯੁੱਗ ਫਿਰ ਕਲਯੁੱਗ ਥਾਪਤਾ ਜਿਹਦੇ ਵਿੱਚ ਆਪਾਂ ਵਿਚਰ ਰਹੇ ਹਾਂ।
ਚਾਰ ਬਰਨ, ਚਾਰੋ ਕੇ ਰਾਜੇ।
ਹਾਂ, ਰਾਜੇ ਪੜ੍ਹਨਾ ਰਾਜੇ ਨਹੀਂ ਕਹਿਣਾ, ਫਿਰ ਉਹ ਰੱਜਣ ਦਾ ਅਰਥ ਹੋਜੂ, ਰਾਜੇ ਰਾਜਿਆਂ ਦਾ। ਚੌਥਾ ਯੁੱਗ ਕਲਯੁੱਗ ਬਣਾਇਆ, ਚਾਰ ਬਰਨ ਥਾਪ ਦਿੱਤੇ, ਬ੍ਰਾਹਮਣ, ਖੱਤਰੀ, ਸ਼ੂਦ, ਵੈਸ, ਚਾਰ ਬਰਨ ਕਰ ਦਿੱਤੇ, ਫਿਰ ਚਾਰਾਂ ਦੇ ਰਾਜੇ ਬਣਾ ਦਿੱਤੇ।
ਹਾਂਜੀ,
ਸਤਯੁੱਗ ਵਿੱਚ ਕੇਵਲ ਬ੍ਰਾਹਮਣ ਹੀ ਰਾਜ ਕਰਦੇ, ਉਹਨਾਂ ਦੀ ਪ੍ਰਧਾਨਤਾ ਸੀ। ਤ੍ਰੇਤੇ ਵਿੱਚ ਚਲੋ ਛੱਤਰੀਆਂ ਨੂੰ ਮੌਕਾ ਮਿਲ ਗਿਆ, ਰਾਮ ਚੰਦਰ ਜੀ ਨੂੰ ਰਾਜ ਮਿਲ ਗਿਆ। ਦੁਆਪਰ ਵਿੱਚ ਵੀ ਫਿਰ ਛੱਤਰੀਆਂ ਦਾ ਹੀ ਰਾਜ ਆਇਆ। ਕਲਯੁੱਗ ਵਿੱਚ ਫਿਰ ਹੁਣ ਜਿਹੜੇ ਅਸੀਂ ਸ਼ੂਦਰਾਂ ਨੂੰ ਵੀ ਮਿਲ ਗਈ ਵਾਰੀ, ਕਿੰਨੇ ਮਿਨਿਸਟਰ ਬਣੇ ਹੋਏ ਨੇ ਆਪਣੇ ਨੀਵੀਂ ਜਾਤੀਆਂ ਵਿੱਚੋਂ, ਪ੍ਰਧਾਨ ਮੰਤਰੀ ਵੀ ਰਹੇ ਨੇ, ਅਤੇ ਇਹਨਾਂ ਦੀ ਵਾਰੀ ਲੱਗ ਗਈ। ਉਹ ਚਾਰੇ ਯੁੱਗਾਂ ਵਿੱਚ ਚਾਰੇ ਜਿਹੜੇ ਅਸੀਂ ਭਾਈ ਰਾਜੇ ਬਣਾ ਦਿੱਤੇ ਅੱਡ ਅੱਡ ਵਰਨਾ ਚੋਂ,
ਬ੍ਰਾਹਮਣ, ਸੱਤਰੀ, ਵੇਸ,
ਬੰਬੇ ਨਲਾਵਾਂ,
ਵੈਸ, ਸੂਦਰ,
ਠੀਕ ਹੈ,
ਯੁੱਗ ਯੁੱਗ ਇੱਕ ਹੈ ਵਰਨ,
ਇੱਕੋ
ਇੱਕੋ ਵਰਨ ਬੇਜਾਰੇ ਬਿਰਾਜੇ।
ਪੜ੍ਹੋ ਸਾਰੇ। ਹਾਂ, ਇਹਨੂੰ ਛੱਤਰੀ ਪੜ੍ਹਨਾ, ਕਈ ਛੱਤਰੀ ਉਹ ਪੜ੍ਹੀ ਜਾਂਦੇ ਨੇ, ਛੱਤਰੀ ਦੇ ਉੱਤੇ ਲੈਣ ਵਾਲੀ ਮਿਹਨਤ ਤੋਂ ਬਚਾਉਂਦੀ, ਛੱਤਰੀ ਛੱਤਰੀ ਪੈਰ ਚੰਨਣ ਛੱਤਰੀ ਛੱਤਰੀ ਠੀਕ ਹੈ। ਚਾਰ ਬਣ ਕੇ ਦੱਸਦੇ ਕਿਹੜੇ ਕਿਹੜੇ, ਬ੍ਰਾਹਮਣ ਹੋ ਗਏ, ਛੱਤਰੀ ਹੋ ਗਏ, ਵੈਸ ਹੋ ਗਏ, ਸ਼ੂਦਰ, ਇਹ ਚਾਰੇ ਵਰਨ। ਯੁੱਗ ਯੁੱਗ ਇੱਕੋ ਵਰਨ ਵਿਰਾਜੇ, ਇੱਕ ਇੱਕ ਯੁੱਗ ਵਿੱਚ ਮਹਾਰਾਜ ਸੇ ਪਾਤਸ਼ਾਹ ਜੀ ਨੇ ਆਪਣਾ ਰੂਪ ਨੂੰ ਬਿਰਾਜਮਾਨ ਕੀਤਾ ਇਹਨਾਂ ਸਾਰਿਆਂ ਵਿੱਚ। ਵਰਨ ਤੋਂ ਭਾਵ ਆਪਣਾ ਰੂਪ, ਇੱਕੋ ਹੀ ਸਰੂਪ ਸੋਭ ਰਿਹਾ ਸਾਰੇ ਯੁੱਗਾਂ ਵਿੱਚ।
ਹਾਂ, ਸਤ ਯੁੱਗ
ਠੀਕ ਹੈ,
ਸੋਹਨ
ਠੀਕ ਹੈ,
ਬ੍ਰਹਮ ਨਾ ਦੂਜਾ ਪਸਾਰੇ
ਨਾ ਪਜ ਕੋਲੋਂ ਨਹੀਂ ਲਾਉਣਾ, ਜਿਹੜਾ ਲਿਖਿਆ ਹੋਈ ਪੜ੍ਹਨਾ ਪਾਜੇ, ਫਿਰ ਪਸਾਰਾ ਨਵਾਂ ਹੋ ਜੂ। ਬੋਲੋ, ਸਤਯੁਗ 'ਚ ਕਿਹੜਾ ਅਵਤਾਰ ਆਇਆ? ਸਤਯੁਗ ਹੰਸ ਅਵਤਾਰ ਧਰ, ਸਤਯੁਗ ਦੇ ਵਿੱਚ ਹੰਸ ਅਵਤਾਰ ਆਇਆ। ਇਹ ਹੰਸ ਅਵਤਾਰ ਕਿਵੇਂ ਹੋਇਆ ਸੀ? ਕਹਿੰਦੇ ਬ੍ਰਹਮਾ ਦੇ ਪੁੱਤਰਾਂ ਨੇ ਇੱਕ ਨੂੰ ਸਨਕ, ਇੱਕ ਸਨਾਦਨ, ਸੰਤ ਕੁਮਾਰ ਅਤੇ ਚਾਰੇ ਪੁੱਤਰਾਂ ਨੇ ਬ੍ਰਹਮਾ ਨੂੰ ਪੁੱਛਿਆ, ਸਾਨੂੰ ਜੀ ਜਿਹੜਾ ਹੈਗਾ ਆਤਮ ਗਿਆਨ ਕਿਵੇਂ ਹੋਵੇ, ਬ੍ਰਹਮ ਗਿਆਨ ਕੈਸੇ ਹੋਵੇ? ਹੁਣ ਉਹ ਜੇ ਆਪ ਬ੍ਰਹਮ ਗਿਆਨੀ ਹੋਵੇ ਤਾਂ ਦੱਸੇ। ਇਸ ਗੱਲ ਨੂੰ ਨਿਰੁੱਤਰ ਰਿਹਾ, ਚਿੰਤਾ 'ਚ ਪਿਆ। ਇਸ ਗੱਲ ਦਾ ਫਿਰ ਵਿਸ਼ਨੂੰ ਨੂੰ ਉਹ ਕੋਲ ਬੇਨਤੀ ਕੀਤੀ, ਜੀ ਆਪ ਉੱਤਰ ਦਿਓ ਇਹਨਾਂ ਦਾ। ਉਸ ਵੇਲੇ ਕਹਿੰਦੇ ਵਿਸ਼ਨੂੰ ਨੇ ਫਿਰ ਹੰਸ ਅਵਤਾਰ ਧਾਰਿਆ, ਹੰਸ ਅਵਤਾਰ ਧਾਰ ਕੇ ਬ੍ਰਹਮਾ ਦੇ ਚਾਰੇ ਪੁੱਤਰਾਂ ਨੂੰ ਉਪਦੇਸ਼ ਦਿੱਤਾ। ਉਦੋਂ ਹੰਸ ਅਵਤਾਰ ਧਾਰਿਆ ਸੀ। ਚਲੋ ਫਿਰ ਕਰੋ, ਸਮਝੇ ਨਾ ਹੰਸ ਅਵਤਾਰ ਕਦੋਂ ਆਇਆ?
ਇੱਕੋ ਬ੍ਰਹਮ ਵਖਾਣੀ ਹੈ,
ਸਤਯੁਗ ਹੰਸ ਅਵਤਾਰ ਧਾਰ, ਅਵਤਾਰ ਧਾਰ ਕੇ ਹੰਸਾ ਉਹਦੇ ਪੁੱਤਰਾਂ ਦਾ ਸੰਕਾ ਨਿਵਿਰਤ ਕਰਕੇ ਸੋਹੰਗ ਬ੍ਰਹਮ ਨਾ ਦੂਜਾ ਪਾਜੇ। ਸੋ ਜਿਹੜਾ ਸੋਹੰਗ, ਜੋ ਮੈਂ ਹੀ ਬ੍ਰਹਮ ਹਾਂ, ਸੋਹੰਗ ਉਹ ਜੋ ਮੈਂ ਹਾਂ, ਮੈਂ ਹੀ ਬ੍ਰਹਮ ਕਹਾਉਂਦੇ ਸੀ। ਸੋ ਇਹ ਜਿਹੜਾ ਸੀ ਦੂਜਾ ਪਾਜ ਪਖੰਡ ਨਹੀਂ ਸੀ ਉਸ ਵੇਲੇ, ਜਿਵੇਂ ਆਪਣੇ ਆਪ ਨੂੰ ਰੱਬ ਕਹਾਉਂਦੇ, ਇਹ ਐਸਾ ਪਾਜ ਨਾਮ ਪਖੰਡ ਦਾ, ਇਹੋ ਜਿਹਾ ਕੋਈ ਪਖੰਡ ਨਹੀਂ ਸੀ ਸਤਯੁਗ ਦੇ।
ਇੱਕੋ ਬ੍ਰਹਮ ਵਿਖਾਣੀ ਹੈ,
ਹਾਂ, ਇੱਕੋ ਹੀ ਬ੍ਰਹਮ ਦਾ ਕਥਨ ਕਰਦੇ ਸੀ, ਆਪਣੇ ਆਪ ਨੂੰ ਬ੍ਰਹਮ ਨਹੀਂ ਸੀ ਕਹਾਉਂਦੇ, ਮੈਂ ਹੀ ਰੱਬ ਹਾਂ।
ਮੋਹ ਮਾਇਆ ਅਤੇ ਬੇਮੌਤ ਅੱਜ
ਐਸਾ ਸਮਾਂ ਸੀ ਸਤਯੁਗ ਦਾ, ਮੋਹ ਅਤੇ ਮਾਇਆ ਤੋਂ ਬੇਖਾਸ ਰਹਿੰਦੇ ਸੀ। ਮੋਹ ਮਾਇਆ ਦੀ ਕੋਈ ਖਾਸ ਨਹੀਂ ਸੀ, ਇੱਛਾ ਨਹੀਂ ਸੀ, ਬੇਪਰਵਾਹ ਸਨ। ਇਸ ਵੱਲੋਂ ਇਹੋ ਜਿਹੀ ਪ੍ਰਕਿਰਿਆ ਸੀ ਉਸ ਲੋਕਾਂ ਦੀ। ਕਰਨ
ਤਪੱਸਿਆ ਬਨ ਵਿਖੇ,
ਤਪੱਸਿਆ ਕਰਦੇ ਜਾ ਕੇ ਬਣਾਂ ਵਿੱਚ, ਸਤਯੁਗ ਸਮੇਂ 'ਚ ਬਹੁਤੇ ਲੋਕ ਤਪੱਸਵੀ ਸੀ, ਬਣਾਂ ਵਿਖੇ ਜਾ ਕੇ ਕਰਦੇ, ਛਕਦੇ, ਸਿਖਾਉਂਦੇ ਕਿ
ਵਕਤ ਗੁਜ਼ਾਰਨ ਪਿੰਨੀ ਸਾਗੇ,
ਆਪਣਾ ਟਾਈਮ ਗੁਜ਼ਾਰਦੇ, ਪਿੰਨੀ ਪਿੰਨੀਆਂ ਖਾਂਦੇ ਉੱਥੇ, ਕਿਉਂਕਿ ਅਲਸੀ ਦੀਆਂ ਤੁਸੀਂ ਜੋ ਬਣਾ ਕੇ ਦਿੱਤੀਆਂ ਇਹ ਪਿੰਨੀਆਂ ਨਹੀਂ ਸੀ, ਸਾਗੇ, ਸਾਗ ਆਦਿ ਜਿਹੜਾ ਸੀ ਨਾ, ਸਾਗ ਨੂੰ ਤੋੜ ਕੇ ਉਬਾਲ ਕੇ, ਉਬਾਲ ਕੇ ਬਾਅਦ 'ਚ ਉਹਨੀਆਂ ਉਹਦੀਆਂ ਪਿੰਨੀਆਂ ਵੱਟ ਲੈਣੀਆਂ, ਪਿੰਨੀ ਸਾਗੇ, ਸਾਗ ਦੀਆਂ ਹੀ ਬਨਸਪਤੀਆਂ ਜਿਹੜੀਆਂ ਸੀ, ਕੰਧ ਮੂਲ ਵਗੈਰਾ ਦੀਆਂ, ਇਹਦੀਆਂ ਕੁੱਟ ਕੇ ਪਾਣੀ ਨਿਚੋੜ ਕੇ ਛੱਕ ਲੈਂਦੇ, ਆਹ ਹੀ ਉਹਨਾਂ ਦਾ ਆਹਾਰ ਸੀ, ਪਿੰਨੀ ਸਾਗੇ।
ਲੱਖ ਵਰਿਆਂ ਦੀ ਆਰਜਾ,
ਉਮਰ ਪਤਾ ਕਿੰਨੀ ਸੀ? ਇੱਕ ਜਾਣੇ ਦੀ ਲੱਖ ਸਾਲ, ਇੰਨਾ ਜਿਉਂਦਾ ਸੀ। ਕਹਿੰਦੇ ਹੁਣ ਕਿਉਂ ਹੋਣੀ ਆਉਂਦੀ ਹੈ, ਮੌਜਾਂ ਹੀ ਲੱਗ ਜਾਣ, ਪਰ ਉਹ ਸਮੇਂ ਨਾਲ ਸਮਾਂ ਹੁਣ ਵਧੀਆ ਹੈ, ਉਨਾ ਹੀ ਸਮਾਂ ਨਾਲ ਭਗਤੀ ਕਰਨੀ ਪੈਂਦੀ ਸੀ, ਉਹਨੇ ਸਮੇਂ 'ਚ ਤਪੱਸਿਆ ਇਹਨਾਂ ਨੇ 88,000 ਵਾਲਾ ਤਪੱਸਵੀ ਤਪੱਸਿਆ ਕਰਦੇ ਤਾਂ ਕਿਤੇ ਰੱਬ ਮਿਲਦਾ। ਹੁਣ ਮਿਲਦਾ ਵੀ ਜੇ ਨਹੀਂ, ਉਮਰ ਛੋਟੀ ਹੈ, ਮਿਲਦਾ ਵੀ ਛੇਤੀ ਹੈ। ਇਸ ਲਈ ਉਸ ਵੇਲੇ ਸਤਯੁਗ ਦੀ, ਜਿਵੇਂ ਤੁਹਾਨੂੰ ਪਹਿਲਾਂ ਉਮਰ ਲਿਖਾਈ ਹੈ 17,28,000 ਸਾਲ ਤੁਹਾਨੂੰ ਲਿਖਾਈ ਹੋਈ ਹੈ। ਜੇ ਯੁੱਗ ਦੀ ਉਮਰ ਵੱਡੀ ਹੈ ਤਾਂ ਬੰਦਿਆਂ ਦੀ ਵੀ ਲੱਖ ਸਾਲ ਦੀ ਉਮਰ ਸੀ, ਇੱਕ ਬੰਦਾ ਲੱਖ ਸਾਲ ਤੱਕ ਜੀਂਦਾ ਸੀ, ਇੰਨੀ ਉਮਰ ਸੀ। ਪਰ ਇੰਨੀ ਉਮਰ ਦੇ ਹੁੰਦਿਆਂ ਹੋਇਆਂ ਵੀ ਆਪਣੇ ਵਾਲੀ ਪ੍ਰਵਿਰਤੀ ਨਹੀਂ ਸੀ ਕਰਦੇ, ਕੀ ਕਰਦੇ ਸੀ? ਕੋਠੇ ਕੋਟਲਾ ਮੰਦਰ ਸਾਜੇ, ਹੁਣ ਮੰਗੂ ਕੋਠੀਆਂ ਨਹੀਂ ਸੀ ਬਣਾਉਂਦੇ, ਇੱਥੇ ਵੀ ਬਣਾ ਲਈਆਂ, ਇੰਡੀਆ ਵੀ ਬਣਾ ਲਈਆਂ, ਪੰਜ ਛੇ ਘਰ ਬਣਾ ਕੇ ਪ੍ਰਵਿਰਤੀ ਵਧਾਈ ਹੋਈ ਹੈ। ਹਾਂ, ਐਸੀ ਕੋਠੇ ਕੋਟ ਮੈਨੇ ਕੋਈ ਕਿਲੇ ਨਾ ਮੰਦਰ ਮਹਿਲ ਸਾਜੇ ਨਹੀਂ ਸੀ ਬਣਾਉਂਦੇ। ਸਭ ਤੋਂ ਵੱਧ ਉਮਰ ਵਾਲਾ ਮਾਰਕੰਡੇ ਰਿਸ਼ੀ ਹੋਇਆ ਉਸ ਯੁੱਗ 'ਚ, ਬਰਮਾ ਨਾਲੋਂ ਵੀ ਵੱਡੀ ਉਮਰ ਸੀ ਉਹਦੀ, ਮਾਰਕੰਡੇ ਰਿਸ਼ੀ ਦੀ। ਬਰਮਾ ਦੀ ਉਮਰ ਪਤਾ ਕਿੰਨੀ ਹੈ? ਜਿੰਨੀਆਂ ਚਾਰ ਯੁੱਗਾਂ ਦੀ ਤੁਹਾਨੂੰ ਉਮਰ ਲਿਖਾਈ ਹੋਈ ਹੈ, ਇਹ ਬਰਮਾ ਦੀ ਉਮਰ ਦਾ ਇੱਕ ਦਿਨ ਅਤੇ ਰਾਤ ਹੈ, ਖਿਆਲ ਕਰੋ ਕਿੱਡੀ ਵੱਡੀ ਉਮਰ ਵਾਲਾ ਹੈ। ਅਤੇ ਮਾਰਕੰਡੇ ਰਿਸ਼ੀ ਦੀ ਉਹਦੇ ਨਾਲ ਵੀ ਵੱਡੀ ਉਮਰ ਸੀ ਦੱਸਿਆ ਹੈਗਾ। ਇੰਨੀ ਉਮਰ ਵਾਲੇ ਜੀਵਨ ਵਾਲੇ ਨੂੰ ਪੁੱਛਿਆ, ਜੀ ਕੋਈ ਘਰ ਨਹੀਂ ਬਣਾਇਆ ਅਤੇ ਕੀ ਉਹਦਾ ਉੱਤਰ ਸੀ? ਕਹਿੰਦਾ ਕਿਹੜਾ ਬਹੁਤਾ ਚਿਰ ਜਿਉਣਾ, ਆਹ ਉੱਤਰ ਸੀ। ਕਿਵੇਂ ਜਿੰਦਾ ਸੀ? ਬਸ ਇੱਕ ਕਹਾ ਕੱਖਾਂ ਕਾਨਿਆਂ ਦਾ ਇੱਕ ਛਤਰ ਜਿਹਾ ਬਣਾ ਕੇ ਸਿਰ 'ਤੇ ਰੱਖ ਲੈਂਦਾ ਸੀ। ਸੋ ਗੁਰਬਾਣੀ ਇਸ ਗੱਲ ਦੀ ਵਾਹੀ ਭਰਦੀ ਹੈ, ਮਾਰ ਕੰਡੇ 'ਤੇ ਕੋਧ ਕਾਹੀ ਜਿਹਨੇ ਤਿੰਨ ਤਰ ਮੁੰਡ ਬੁਲਾਏ। ਕੱਖਾਂ ਦਾ ਤਿੰਨ ਦਾ ਜੀ ਜਿਹੜਾ ਅਸੀਂ ਛਤਰ ਜਿਹਾ ਬਣਾ ਕੇ ਜ਼ਿੰਦਗੀ ਲੰਘਾ ਲਈ। ਸੋ ਅਸੀਂ ਕਿੰਨੀ ਪ੍ਰਵਿਰਤੀ ਵਧਾਈ ਹੈ ਥੋੜ੍ਹੀ ਜਿਹੀ ਉਮਰ ਵਾਲੇ ਹਾਂ। ਰਹੋ ਵਿਚਾਰ, ਅੱਗੇ ਚੱਲੋ।
ਇੱਕ ਬਿਨਸ ਹੈ ਇੱਕ ਸਥਿਰ ਗਾਜੇ,
ਉਹਨਾਂ ਇੱਕ ਬਿਨਸ ਹੈ, ਇੰਨੀ ਉਮਰ ਵਾਲਿਆਂ ਨੇ ਵੀ ਜਾਣਾ ਪਿਆ, ਨਾਸ਼ ਤਾਂ ਉਹਨਾਂ ਦਾ ਵੀ ਸੀ। ਇੱਕ ਬਿਨਸਕ ਤਾਂ ਨਾਸ਼ ਹੁੰਦੇ ਨੇ, ਇੱਕ ਜਿਹੜੇ ਸੀ ਅਸਥਿਰ ਗਾਜੇ, ਹਾਂਜੀ ਆਪਣਿਆਂ ਨੂੰ ਚੱਲ ਮੰਨ ਕੇ ਗੱਜਦੇ ਨੇ ਕਿ ਅਸੀਂ ਤਾਂ ਜਾਣਾ ਹੀ ਨਹੀਂ ਇੱਥੇ, ਬਣਾਈ ਚੱਲੋ ਹੋਰ ਜਣੇ ਬਣਾਉਣੇ ਨੇ ਮਕਾਨ, ਉਹ ਆਪਣਾ ਹਾਲ ਹੈ, ਅਸੀਂ ਕਹਿੰਦੇ ਅਸਥਿਰ ਹੀ ਰਹਿਣਾ ਇੱਥੇ। ਹਾਂਜੀ ਅੱਗੇ ਜੀ, ਉਸੇ ਵਿਚਾਰ ਨੂੰ ਅੱਗੇ ਫਿਰ ਦੱਸ ਰਹੇ ਨੇ, ਇਸ ਕਰਕੇ ਤਥਾਚ ਪਾਵੇ ਤਥਾ ਅੱਗੇ ਜੋ ਹੈ ਅਤੇ ਪਾਵ ਹੋਰ ਕੀ ਹੈ ਯੁੱਗਾਂ ਸੰਬੰਧੀ।
ਤ੍ਰੇਤੇ ਛਤਰੀ ਰੂਪ ਧਰ,
ਤ੍ਰੇਤੇ ਯੁੱਗ ਵਿੱਚ ਛਤਰੀ ਵਰਨ ਦੇ ਵਿੱਚ ਅਵਤਾਰ ਆਇਆ ਰੂਪ ਧਾਰ ਕੇ, ਕੌਣ? ਰਾਮ ਚੰਦਰ ਜੀ। ਕੀ ਇਹਦੀ ਵੰਸ਼ ਕਿਹੜੀ ਸੀ ਉਹ ਦੱਸੀ ਅੱਗੇ?
ਸੂਰਜ ਵੰਸ਼ੀ ਵੱਡ ਅਵਤਾਰਾ।
ਸੋ ਰਾਮ ਚੰਦਰ ਜੀ ਸੂਰਜ ਵੰਸ਼ ਵਿੱਚੋਂ ਅਵਤਾਰ ਹੋਏ ਨੇ, ਕ੍ਰਿਸ਼ਨ ਜੀ ਚੰਦਰਵੰਸ਼ੀ ਹੋਏ ਨੇ। ਤੁਸੀਂ ਕਹਿੰਦੇ ਰਾਮ ਚੰਦਰ ਜੀ ਕਿਤੇ ਫੋਟੋ ਦੇਖੋਗੇ ਤਾਂ ਧਿਆਨ ਨਾਲ ਜੇ ਠੀਕ ਬਣਾਈ ਹੋਵੇ, ਉਹਦੇ ਪਿੱਛੇ ਸੂਰਜ ਦਾ ਦਿਖਾਇਆ ਹੋਇਆ, ਭਾਵ ਸੂਰਜਵੰਸ਼ੀ 'ਤੇ। ਹਾਂ ਤਥਾ ਅਥਵਾ ਅਤੇ ਐਂਡ ਕਹਿ ਲਓ, ਤਥਾਚ ਦਾ ਭਾਵ ਤਥਾ, ਹਿੰਦੀ 'ਚ ਤਥਾ ਕਹਿ ਦਿੰਦੇ ਨੇ, ਸੰਸਕ੍ਰਿਤ ਤਥਾਚ ਕਹਿ ਦਿੱਤਾ ਹੈ, ਭਾਵ ਜੋ ਅੱਗੇ ਇਹਦਾ ਹੀ ਹੋਰ ਬਣਨ ਲੱਗੇ ਹੋਰ ਹੋ ਰਿਹਾ, ਅੰਗਰੇਜ਼ੀ ਵਾਲੇ ਐਂਡ ਕਹਿ ਦਿੰਦੇ। ਅਤੇ ਅੱਗੇ
ਨੌ ਹਿੱਸੇ ਗਈ ਆਰਜਾ,
ਹੁਣ ਤ੍ਰੇਤਾ ਯੁੱਗ ਆ ਗਿਆ, ਨੌ ਹਿੱਸੇ ਉਮਰ ਘੱਟ ਗਈ, ਕਹਿ ਲਓ ਵੀ 90,000 ਘੱਟ ਗਈ, 1,00,000 ਚੋਂ ਤ੍ਰੇਤਾ ਯੁੱਗ ਬਦਲਣ ਨਾਲ 90,000 ਸਾਲ, 90,000 ਜਿਹੜਾ ਸੀ ਉਮਰ ਤ੍ਰੇਤੇ ਵਾਲਿਆਂ ਦੀ ਘੱਟ, ਕਿੰਨੀ ਰਹਿ ਗਈ ਫਿਰ? 1,00,000 ਚੋਂ 10,000 ਹੀ ਰਹਿ ਗਈ, ਇੰਨੀ ਕੁ ਰਹਿ ਗਈ। ਹਰੇਕ ਯੁੱਗ ਦੀ ਫਿਰ 9% ਘੱਟਦੀ ਚਲੀ ਗਈ, 90%, ਅਤੇ ਦੁਆਪਰ ਦੀ ਫਿਰ ਘੱਟ ਗਈ, ਉਹਦੇ ਨਾਲ ਤੇ ਨੌ ਘੱਟ ਗਈ, 90%, ਕਿੰਨੀ ਰਹਿ ਗਈ? 1,000 ਸਾਲ ਦੀ ਰਹਿ ਗਈ। ਹੁਣ ਕਲਯੁੱਗ ਵਿੱਚ ਫਿਰ 90% ਕਿਸਾ ਕਢਾ ਦਿਓ, 100 ਦੀ ਹੋ ਰਹੇਗੀ। ਅਬਲਾ ਤਾਂ 50-60 ਸਾਲ ਦਾ ਹੋਏ ਤਾਂ ਪੜ੍ਹਿਆ ਜਾਂਦਾ ਕੀਰਤਨ 16, ਪਹਿਲੇ ਭੁੱਖ ਪੈ ਜਾਂਦਾ, ਅਤੇ 100 ਤੇ ਕੁੱਤੜ ਕੋਈ ਉੱਪੜ ਵੀ ਜਾਂਦੇ ਨੇ, ਇਉਂ ਉਮਰ ਵੀ ਇੱਦਾਂ ਕਈ ਘੱਟਦੀ। ਨੌ ਹਿੱਸੇ ਗਈ ਆਰਜਾ, ਤ੍ਰੇਤਾ ਯੁੱਗ ਆ ਗਿਆ, ਇਉਂ ਕਹਿ ਲਓ ਵੀ 9 ਹਿੱਸੇ ਨਿਕਲ ਗਈ, 1 ਹਿੱਸਾ ਰਹਿ ਗਿਆ, 90,000 ਘੱਟ ਗਈ, 10,000 ਬਰਾ ਰਹਿ ਗਈ, ਹੋਰ ਬਦਲ ਕੀ ਗਿਆ ਹੋਰ ਤ੍ਰੇਤੇ ਵਿੱਚ? ਮਾਇਆ ਮੋਹ ਅਹੰਕਾਰ ਪਸਾਰਾ,
ਮਾਇਆ ਮੋਹ ਅਹੰਕਾਰ ਪਸਾਰਾ,
ਮਾਇਆ ਦਾ ਮੋਹ ਵੱਧ ਗਿਆ, ਹੰਕਾਰ ਹੋ ਗਿਆ, ਐਸਾ ਪਸਾਰਾ ਪਸਰ ਗਿਆ। ਹੁਣ ਅਗਲਾ ਯੁੱਗ ਦੁਆਪਰ,
ਦੁਆਪਰ ਜਾਦਵ ਵਸੰਕਰ,
ਬੇਸ਼ ਕਰ, ਬੇਸ਼ ਕਰ ਲਿਓ ਪਾਠ ਇੱਥੇ,
ਬੇਸ਼ ਕਰ,
ਹਾਂ ਬੇਸ਼ ਪਾਠ, ਜਾਂ ਬੰਸ ਕਰ ਵੀ ਹੋਊਗਾ ਕਿਸੇ ਕੋਲ,
ਸੱਸੇ ਦੇ ਉੱਤੇ ਟਿੱਪੀ ਲਾਈ,
ਸੱਸੇ ਦੀ ਬਾਬੇ 'ਤੇ ਲਾ ਲਓ ਤੁਸੀਂ, ਕਾਫੀ ਗਲਤੀਆਂ ਨੇ ਪੋਥੀ 'ਚ। ਬੰਸ ਪਾਠ ਵੀ ਹੈਗਾ, ਬੇਸ ਵੀ ਹੈ, ਮੁੱਖ ਪਾਠ ਜਿਹੜਾ ਹੈਗਾ ਬੰਸ ਹੀ ਹੈ। ਦੁਆਪਰ ਜਾਦਵ ਵੰਸ ਕਰ,
ਦੁਆਪਰ ਜਾਦਵ ਵੰਸ ਕਰ,
ਦੁਆਪਰ ਯੁੱਗ ਵਿੱਚ ਜਦੋਂ ਕੁੱਲ ਦੇ ਵਿੱਚ ਕ੍ਰਿਸ਼ਨ ਜੀ ਆਏ, ਜਾਦਵ ਵੰਸ਼ ਸੀ ਉਹਨਾਂ ਦੀ, ਥੇ ਚੰਦਰਵੰਸ਼ੀ, ਪਰ ਜਦੋਂ ਰਾਜਾ ਹੋਇਆ ਕੁਛ ਵੇਲੇ ਉਹਦੇ ਘਰ ਪੈਦਾ ਹੋਏ, ਤੋ ਜਾਦਵ ਕੁੱਲ ਬਣ ਗਈ। ਹਾਂਜੀ
ਯੁੱਗ ਯੁੱਗ ਔਧ ਘਟੈ ਆਚਾਰਾ,
ਇਉਂ ਜਿਵੇਂ ਯੁੱਗ ਬਦਲੀ ਗਏ ਉਮਰ ਘੱਟਦੀ ਗਈ, ਔਧ ਮੈਨੇ ਉਮਰ, ਅਤੇ ਇਵੇਂ ਹੀ ਆਚਾਰਾ ਕਰਤੱਵ ਵੀ ਭਾਈ ਇੱਦਾਂ ਹੀ ਘੱਟ ਗਏ, ਕਰਮ ਵੀ ਘੱਟਦੇ ਗਏ, ਕਰਤੱਵਾਂ ਵਿੱਚ ਵੀ ਬਦਲਾਅ ਆਇਆ। ਅੱਗੇ
ਰਿਗ ਵੇਦ ਮੈਂ ਬ੍ਰਹਮ ਕ੍ਰਿਤ ਪੂਰਵ ਮੁੱਖ ਸੁਭ ਕਰਮ ਵਿਚਾਰਾ,
ਹੁਣ ਜਿੱਧਰ ਜਿੱਧਰ ਨੂੰ ਇਹਨਾਂ ਦੀਆਂ ਉਪਾਸਨਾਵਾਂ ਸੀਆਂ ਇਹਨਾਂ ਲੋਕਾਂ ਦੀਆਂ, ਰਿਗ ਵੇਦ ਮੈਂ ਬ੍ਰਹਮ ਕ੍ਰਿਤ, ਰਿਗ ਵੇਦ ਵਿੱਚੋਂ ਬ੍ਰਾਹਮਣ ਕਰਮ ਕਰਾਉਂਦੇ, ਜੋ ਰਿਗ ਵੇਦ 'ਚ ਕਰਮ ਕਾਂਡ ਦੱਸਿਆ ਸੀ ਉਹ ਬ੍ਰਾਹਮਣ ਫਿਰ ਕਰਾਉਂਦੇ ਵੀ ਭਾਈ ਇੱਦਾਂ ਜੱਗ ਕਰੋ, ਮੂੰਹ ਕਿੱਧਰ ਨੂੰ ਕਰਾਉਂਦੇ? ਪੂਰਵ ਮੁੱਖ, ਮੂੰਹ ਪੂਰਵ ਵਾਲੇ ਪਾਸੇ ਨੂੰ, ਈਸਟ ਵਾਲੇ ਪਾਸੇ ਨੂੰ ਮੁੱਖ ਕਰਕੇ ਜੱਗ ਕਰੋ, ਜਾਂ ਕੋਈ ਉੱਧਰ ਰੱਬ ਨੂੰ ਮੰਨ ਲਿਆ, ਜਿਵੇਂ 10ਵੇਂ ਪਾਸੇ ਨੇ ਕਹਿਣਾ ਸਵੀਆਂ ਵਿੱਚ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮਹਿ, ਕਾਹੂ ਪਛਾਹ ਕੋਸ਼ੀ ਸੁਣਵਾਇਓ, ਕਿਸੇ ਨੇ ਪੱਛਮ ਵਾਲੇ ਪਾਸੇ ਨੂੰ ਰੱਬ ਮੰਨ ਲਿਆ, ਕਿਸੇ ਨੇ ਦੱਖਣ ਵਾਲੇ ਪਾਸੇ ਨੂੰ, ਕਿਸੇ ਨੇ ਉੱਤਰ ਵਾਲੇ ਪਾਸੇ ਨੂੰ, ਕਿਸੇ ਨੇ ਪੂਰਬ ਨੂੰ। ਉਸ ਵੇਲੇ ਲੋਕਾਂ ਦੀ ਇੱਕ ਵਿਚਾਰ ਦੱਸ ਰਹੇ ਨੇ, ਉਪਾਸਨਾ ਕਿਵੇਂ, ਪੂਰਵ ਮੁੱਖ, ਪੂਰਵ ਵਾਲੇ ਪਾਸੇ ਨੂੰ ਮੁੱਖ ਕਰਕੇ ਇਹ ਜਗਾਂਤਕਾਂ ਦੇ ਕਰਮ ਦੀ ਵਿਚਾਰ ਕਰਦੇ, ਇਉਂ ਵਿਚਾਰ ਕਰਕੇ ਜੱਗ ਕਰਦੇ। ਹਾਂਜੀ ਅੱਗੇ
ਖੱਤਰੀ ਥਾਪੇ ਜਜਰ ਵੇਦ
ਹਾਂਜੀ
ਦੱਖਣ ਮੁੱਖ ਬਹੁ ਦਾਨ ਦਾ ਤਾਰਾ
ਹਾਂ ਖੱਤਰੀਆਂ ਨੇ ਵੇਲੇ ਛੱਤਰੀ ਸੀ ਜੀ ਉਹਨਾਂ ਨੇ ਜਜਰ ਵੇਦ ਦੀ ਹੇਠ ਆਪਣਾ ਉਹਨੂੰ ਵਿਚਾਰ ਕੇ ਜਜਰ ਵੇਦ ਨੂੰ ਥਾਪ ਕੇ ਉਹ ਆਪਣਾ ਪਰਮੇਸ਼ਰ ਇਹਨਾਂ ਕਿਹੜੇ ਪਾਸੇ ਮੰਨ ਲਿਆ ਦੱਖਣ ਮੁੱਖ ਦੱਖਣ ਦਿਸ਼ਾ ਵਿੱਚ ਰੱਬ ਨੂੰ ਮੰਨ ਲਿਆ ਵੀ ਰੱਬ ਇੱਧਰ ਹੈ ਉਹਦੇ ਨੂੰ ਮੂੰਹ ਕਰਕੇ ਦਾਨ ਕਰਦੇ ਜੱਗ ਕਰਦੇ ਦਾਤੇ ਹੋ ਕੇ ਦਾਤਾ ਰਾਮ ਨੇ ਦਾਤੇ ਹੋ ਕੇ ਇਉਂ ਉਹਨਾਂ ਨੇ ਮੰਨ ਲਈ ਉਹਨਾਂ ਦੀ ਪਾਸ਼ ਨੇ ਇੱਦਾਂ ਦੱਸੀ ਹੈ ਵੈਸਾਂ ਨੇ ਕੀ ਕੀਤਾ ਫਿਰ
ਵੈਸੋਂ ਥਾਪਿਆ ਸਿਆਮ
ਵੇਦ ਇੱਥੇ ਵਿਸ਼ਰਾਮ
ਪੱਛਮ ਮੁੱਖ ਕਰ ਸੀਸ ਨਿਵਾਰਾ
ਜਿਹੜੇ ਵੈਸ ਸੀ ਭਾਈ ਉਹਨਾਂ ਨੇ ਸਿਆਮ ਵੇਦ ਦੀ ਥਾਪਨਾ ਕਰਕੇ ਪੜ੍ਹ ਕੇ ਉਹਨੂੰ ਫੜ ਕੇ ਕਹਿ ਲਓ ਅਤੇ ਪੱਛਮ ਵਾਲੇ ਪਾਸੇ ਨੂੰ ਸੀਸ ਨਿਵਾਉਣਾ ਕੀਤਾ ਵੀ ਰੱਬ ਇੱਧਰ ਹੈ ਕੋਈ ਪਛਾਹ ਕੋ ਸੀਸ ਨਵਾਇਓ ਉੱਧਰ ਮੰਨ ਲਿਆ ਵਾਹਿਗੁਰੂ ਹਾਂਜੀ
ਰਿਗ ਨਿਲੰਬਰ
ਹੁਣ ਉਹਨਾਂ ਦੇ ਕੱਪੜੇ ਜਦੋਂ ਇਹਨਾਂ ਵੇਦਾਂ ਦਾ ਪਾਠ ਕਰਦੇ ਨਾ ਵਸਤਰ ਕਿਹੋ ਜਿਹੇ ਪਹਿਨਦੇ ਸੀ ਜੇ ਰਿਗਵੇਦ ਦੇ ਪਾਠ ਕਰਨਾ ਤਾਂ ਪਾਠੀ ਕਿਹੋ ਜਿਹੇ ਕੱਪੜੇ ਪਹਿਨਦੇ ਯਜੁਰਵੇਦ ਦੇ ਪਾਠ ਕਰਨ ਵਾਲੇ ਕਿਹੋ ਜਿਹੇ ਵਸਤਰ ਪਹਿਨਦੇ ਉਹਨਾਂ ਯੁੱਗਾਂ ਦਾ ਕੱਪੜਿਆਂ ਦਾ ਲਿਬਾਸ ਕਿਹੋ ਜਿਹਾ ਸੀ ਕਿਹੋ ਜਿਹੇ ਰੰਗ ਦੇ ਸੀ ਰਿਗ ਨੀਲੰਬਰ ਜੇ ਰਿਗਵੇਦ ਪੜ੍ਹਨ ਵਾਲੇ ਪਾਠੀ ਉਹਨਾਂ ਦੇ ਸੀ ਨੀਲੇ ਰੰਗ ਦੇ ਵਸਤਰ ਪਹਿਨ ਕੇ ਪਾਠ ਕਰਦੇ ਅਤੇ ਇਹੀ ਲਿਬਾਸ ਪਹਿਨਦੇ ਜੁਜਰ ਪੀਤ ਇੱਥੇ ਵਿਸ਼ਰਾਮ ਕਰੋ ਰਿਗ ਨੀਲੰਬਰ ਜੁਜਰ ਪੀਤ ਸਵੇਤ ਅੰਬਰ ਕਰ ਸ਼ਿਆਮ ਸੁਧਾਰਾ
ਕਰ ਸ਼ਿਆਮ ਸੁਧਾਰਾ
ਹਾਂ ਸੋ ਰਿਗਵੇਦ ਦੇ ਪਾਠੀ ਜਿਹੜੇ ਸੀ ਨੀਲੇ ਰੰਗ ਦੇ ਕੱਪੜੇ ਵਸਤਰ ਪਹਿਨ ਕੇ ਓਮ ਪਾਠ ਕਰਦੇ ਜੁਜਰਵੇਦ ਵਾਲੇ ਪੀਤ ਮੈਨੇ ਪੀਲੇ ਰੰਗ ਦੇ ਜਦੋਂ ਉਹਨਾਂ ਨੇ ਪਾਠ ਕਰਨਾ ਜੁਜਰਵੇਦ ਦਾ ਪੀਲੇ ਰੰਗ ਦੇ ਵਸਤਰ ਪਾ ਕੇ ਕਿਉਂ ਕ੍ਰਿਸ਼ਨ ਜੀ ਵੀ ਨੂੰ ਵੀ ਪਿਤੰਬਰ ਕਿਹਾ ਨਾ ਪੀਲੇ ਰੰਗ ਦੇ ਵਸਤਰ ਪਹਿਨਦੇ ਨੇ ਕ੍ਰਿਸ਼ਨ ਜੀ ਵੀ ਇਵੇਂ ਹੀ ਸ਼ੇਤ ਤੁੰਬਰ ਅਤੇ ਜਿਹੜਾ ਸੀ ਸ਼ਿਆਮ ਵੇਦ ਵਾਲੇ ਉਹਦੇ ਜਿਹੜੇ ਸੀ ਸ਼ਵੇਤ ਨਾਮ ਹੈ ਅੰਬਰ ਮੈਨੇ ਵਸਤਰ ਸ਼ਵੇਤ ਮੈਨੇ ਚਿੱਟੇ ਸ਼ਵੇਤ ਅੰਬਰ ਚਿੱਟੇ ਰੰਗ ਦੇ ਵਸਤਰ ਅੰਬਰ ਵਸਤਰਾਂ ਨੂੰ ਕਹਿੰਦੇ ਨੇ ਸ਼ਵੇਤ ਚਿੱਟੇ ਸੋ ਸ਼ਿਆਮ ਵੇਦ ਵਾਲੇ ਚਿੱਟੇ ਰੰਗ ਦੇ ਵਸਤਰ ਪਹਿਨ ਕੇ ਇਉਂ ਨਿਯਮ ਨੂੰ ਸੁਧਾਰਿਆ ਇਉਂ ਧਰਮ ਕਰਦੇ
ਤ੍ਰੈ ਯੁਗੀ ਤ੍ਰੈ ਧਰਮ ਉਚਾਰਾ
ਇਉਂ ਤਿਉਂ ਯੁੱਗਾਂ ਨੇ ਤ੍ਰੈ ਧਰਮ ਵੱਖੋ ਵੱਖ ਧਰਮ ਤਿੰਨ ਤਰ੍ਹਾਂ ਦੇ ਉਚਾਰਨ ਕੀਤੇ ਨੇ ਜੀ ਸੋ ਭਾਵ ਰੱਬ ਨੂੰ ਉਹਨਾਂ ਨੇ ਇੱਕ ਦੇਸੀ ਮੰਨ ਲਿਆ ਕਿਸੇ ਨੇ ਉੱਤਰ ਵਾਲੇ ਪਾਸੇ ਕਿਸੇ ਨੇ ਦੱਖਣ ਵਾਲੇ ਪਾਸੇ ਕਿਸੇ ਪੂਰਬ ਕਿਸੇ ਨੇ ਪੱਛਮ ਪਰ ਗੁਰਬਾਣੀ ਗੁਰਮਤ ਕੀ ਹੈ ਉੱਥੇ ਸਰਬਦੇਸੀ ਮੰਨਦੀ ਹੈ ਸਾਰੇ ਪਾਸੇ ਹੈ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ ਉਹ ਇੱਕ ਦੇਸੀ ਨਹੀਂ ਸਰਵਵਿਆਪੀ ਪਰ ਉਹਨਾਂ ਨੇ ਇੱਦਾਂ ਮੰਨ ਲੈਣਾ ਕੀਤਾ ਜਿਵੇਂ ਕਹਿ ਲਓ ਵੀ ਜਿਹਾ ਜਿਹਾ ਜਿਹੇ ਦਾ ਮਤ ਸੀ ਉਹਦਾ ਉਹਨਾਂ ਨੇ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ ਜਿਹਦਾ ਵੇਰਵਾ ਆਸਾ ਦੀ ਵਾਰ ਵਿੱਚ ਵੀ ਆਉਂਦਾ ਸ਼ਾਮ ਕਹੇ ਸਿਤੰਬਰ ਸਵਾਮੀ ਸੱਚਮੈ ਆਸੇ ਛਾਚ ਰਹੇ ਸਾਚ ਰਹੇ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਸੂਰ ਨਾਇ ਲਿਆ ਪਰਾਚਦਾਇ ਨਾਨਕ ਤੋ ਮੁੱਖ ਅੰਤਰ ਪਾਏ ਉਹ ਇਹ ਮਤ ਗੁਰਮਤ ਦਾ ਪਰ ਇਹ ਉਹਨਾਂ ਮਤਾਂ ਦੀ ਗੱਲ ਭਾਈ ਸਾਹਿਬ ਜੀ ਦੱਸ ਰਹੇ ਨੇ ਛੇਵੇਂ ਹਾਂਜੀ ਪੌੜੀ ਵਿੱਚ ਸੱਤਵੀਂ ਪੌੜੀ
ਕਲਯੁੱਗ ਚੌਥਾ ਥਾਪਿਆ
ਚੌਥਾ ਯੁੱਗ ਕਲਯੁੱਗ ਥਾਪ ਦਿੱਤਾ ਜੀ ਇਹਦੇ ਵਿੱਚ
ਸੂਦਰ ਬਿਰਦ ਜਗ ਮਹਿ ਵਰਤਾਈ
ਕੀ ਬਦਲਿਆ ਸਤ ਕਲਯੁੱਗ ਵਿੱਚ ਸ਼ੂਦਰ ਬਿਰਤੀ ਹੋ ਗਈ ਸਾਰਿਆਂ ਦੀ ਨੀਚ ਬਿਰਤੀ ਹੋ ਗਈ ਮਾੜੀ ਬਿਰਤੀ ਹੋ ਗਈ ਸ਼ੂਦਰਾਂ ਵਾਲੀ ਸੋਚ ਹੋ ਗਈ ਸੋ ਚੱਲੇ ਰਹੀ ਆ ਸਾਰੇ ਕਿੰਨਾ ਉਲਟ ਪੁਲਟ ਹੋਇਆ ਪਿਆ ਕੰਮ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਲਯੁੱਗ ਦੇ ਲੱਛਣ ਦੱਸ ਕੇ ਗੁਰਬਾਣੀ ਵਿੱਚ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ ਕਲਯੁੱਗ ਜਿਹੜੇ ਖੋਟਾ ਬੰਦਾ ਉਹ ਕਹਿੰਦੇ ਬੜਾ ਖਰਾ ਜੀ ਉਲਟ ਬਿਰਤੀ ਹੋ ਗਈ ਨਾ ਜਿਹੜਾ ਖਰਾ ਕਹਿੰਦੇ ਬਹੁਤ ਹੀ ਮਾੜਾ ਹੈ ਉਹਦੀ ਵੱਜ ਕੇ ਨਿੰਦਿਆ ਕਰਦੇ ਨੇ ਸੋ ਐਸਾ ਕਲਯੁੱਗ ਦਾ ਅਵਤਾਰ ਹੈ ਜਿਵੇਂ ਧਨਾਸਰੀ ਰਾਗ ਵਿੱਚ ਮਹਾਰਾਜ ਨੇ ਕਿਹਾ ਕਾਲ ਨਾਹੀਂ ਯੋਗ ਨਾਹੀਂ ਨਾ ਹੀ ਸਤਕਾ ਢਬ ਥਾਨਾ ਸਡਗ ਭ੍ਰਿਸ਼ਟ ਹੋਏ ਡੂਬਤਾ ਜੱਗ ਧਾਰਮਿਕ ਸਥਾਨਾਂ ਵੀ ਭ੍ਰਿਸ਼ਟ ਹੋ ਜਾਣਗੇ ਕਲਯੁੱਗ ਸਮੇਂ ਵਿੱਚ ਉੱਥੇ ਵੀ ਮੰਦ ਕਰਮ ਹੋਣਗੇ ਧਾਰਮਿਕ ਸਥਾਨਾਂ ਵਿੱਚ ਉੱਥੇ ਵੀ ਲੜਾਈਆਂ ਝਗੜੀਆਂ ਬੁਰਾ ਹਾਲ ਸੋ ਐਸਾ ਹੋ ਹੀ ਰਿਹਾ ਹਾਂਜੀ ਉਹ ਦੱਸ ਰਹੇ ਨੇ ਕਲਯੁੱਗ ਚੌਥਾ ਥਾਪਿਆ ਕਲਯੁੱਗ 'ਚ ਲੋਕਾਂ ਦੀ ਬਿਰਤੀ ਸੂਦਰਾਂ ਵਾਲੀ ਬਿਰਤੀ ਹੋ ਗਈ ਨੀਚ ਬਿਰਤੀ ਹੋ ਗਈ ਐਸਾ ਵਰਤਾਰਾ ਵਰਤ ਗਿਆ ਉਹਨਾਂ ਵਰਗੇ ਸੁਭਾਅ ਹੋ ਗਏ ਨੀ ਮਾੜੇ ਨੀਚ ਕਰਮ ਹੋ ਗਏ ਬਿਰਤੀ ਇੱਦਾਂ ਦੀ ਹੋ ਗਈ ਹਾਂਜੀ
कर्म सो रेग जुजर श्याम के
हाँ
करे जागत रेद बहु सुख चाई।
ये युग दे विच जिहड़े पिछले युगों के कर्म से जो ऋग्वेद विच कहे से जुजर वाले ने कहे से श्याम वेद के कहे हुए करे से ना दस उन्हां विच जिहड़े कर्म करने दसे हुए से पर कलयुग दे विच लोकां दे रिद मन विच इन्हां कर्मां नूं शुभ कर्मां नूं करन वेलों सुखचाई मने संकोच करन लग गए शुभ कर्मां नूं परोपकार करने छड गए शुभ कर्मां तों संकोच लिया अपने आप हाँ वो वधा लिया सुखचाई संकोच कर लिया चंगे कम्मां तों
माया मोही मेदनी।
हाँ मेदनी हुंदा सृष्टि सा कल हाँ तदे नाल मेदनी तदा तुहाडे कोल नहीं मेदनी ये तो बहुत उकताइया ने पोथी बहुत गलत छपी है माया मोही मेदनी मेदनी मैंने सृष्टि आ जिनी सृष्टि सी माया ने मोली कलयुग दी बड़ा पसारा किया माया ने मोया पिया सारिया अगे होर
कल कल वाली सब
परमाई कल वाली पाठ कट्ठा होगा
वखरा है
अड्ड अड्ड है किसी कट्ठा तो नहीं कट्ठा भी हैगा कल वाली झगड़िया वाली हाँ झगड़िया वाली वृत्ति हो गई। हाँ जी कल मैंने कलयुग के समय में पहला कल का अर्थ कलयुग के कल वाली कलै वाली झगड़िया वाली वृत्ति हो गई उस वृत्ति करके सारे भरमा दिता किन्ने झगड़े बधाए हुए ने घर घर में झगड़े पति पत्नी के झगड़े भैन भरावान के झगड़े होर संबंधियों के झगड़े धार्मिक स्थानों झगड़े पगो पगी पुछो ना कुछ झगड़ा दिता
उठी गलान जगत में विच
विच ते विश्राम करो
उठी गलान जगत विच
ठीक है
हमें अंदर जलै लुकाई
किसी को जगत्र पाठ भी होगा ये पाठ अंतर है जगत्र मुख पाठ है जगत दूजा है उठी गलान जगत्र विच हमें अंदर जलै लुकाई
हमें अंदर जलै लुकाई
क्यों जगत दे विच सारे संसार दे विच की उठ पिया जी गलान गलानी नफरत एक दूजे तो नफरत करन लग पे कोई प्यारे नहीं रह गया किसी नाल नफरत ईरखा द्वैस सारा हाँ जी इन्होंने क्यों मकान बना लिया इन्होंने क्यों गड्डी ले ली इन्होंने क्यों चंगे कम इन्होंने क्यों चढ़ती कला यहो जी गलानी नफरत पैदा हो गई है होमें पर अपने अंदर ईगो होमें बधा ली इं सारा संसार जी होमें दे अंदर लुकाई जिनी है कलयुग की सड़ रही है कोई ना
कोई ना किसी पूजदा
किसी नूं पूजदा ही नहीं पा मनदा ही नहीं कोई किसी नूं जे कहीं गल कहती लै तूं बड़ा जथेदार है मनो ये बई उन्हूं कंडम भावें किन्नी चंगी गल होनू कंडम करना ही करना अपनी गल नूं मुख रखना यदि क्यों मनी असी तू कौन समझाने वाला आ वीरा ने दसिया कहते लंगर में कोई जूठे हथ ला रहा है ना चाह पी जाता ना दूजे उन्होंने भांडे जूठे हथ लाई जाता है बेनती करती ना करो जी ऐसा तू बड़ा समझाने वाला है मैनू सानू नहीं पता नहीं समझना किता सो ऐसी नहीं बननी दूजे की किन्नी योग हो तो उन भी योग समझना है हाँ कोई ना किसी पूछता
ऊच नीच सब गत बिसराई
बस ऊच नीच वाली ऊचिया निवे मनी जाना जा ऊच नीच बच्चे रह के उच्चे निवे का विचार करके सो सारी गल जी सी भाई प्रभु की गत मैंने प्राप्ति जी रब की प्राप्ति करनी सी ना वो बिसर गई वो तो भुल ही गए हाँ गलान गलानी नफरत गलान दस नफरत लिख लो
भय बेअदली पातशाह
कलयुग के बादशाह का की हाल है आप वेखे रहे हैं बेअदली कोई इंसाफ नहीं बेइंसाफ लोग जड़े राजे लोग ने जिन्हों को सरकार आईया ने नहीं देंदे किसी इंसाफ 84 के वेले अटैक कर दिता की इंसाफ से उदों बाद दिल्ली में जो किया सिखा नाल हज़ारा में मार दते अजे तक 25 साल हो गए कोई इंसाफ मिले कोई इंसाफ नहीं गुजरात में जड़े से हज़ारा दिगन के मुसलमान साड़ दते उन्होंने मोदी वर्गिया ब्राह्मणा ने उन्होंने कोई मिले इंसाफ तो दूजियां नूं फांसी इं कोई इंसाफ नहीं कोई सारे इत्थे बेअदली जिन्ने बादशाह आउणगे सारे बेइंसाफ सन अन्यायी लोग कल काती सो कलयुग के समय ने तो फड़ी हुई है छुरी कलयुग छुरी फड़ के बैठा होया तो उमराए कसाई जिहड़े बादशाह दे अगे वजीर ने अफसर ने वो कसाई ने किन्नी किन्नी रिश्वत लई जा रही है किन्ना भ्रिष्टाचार का बड़े बड़े मिनिस्टर ख्याल करोगा खेडां वाले दौर विच ਕਿੰਨੇ ਉਹ ਲੋਕ ਜਿਹੜੇ ਸੀ ਭ੍ਰਿਸ਼ਟ ਹੋਏ ਨੇ, ਕਿੰਨਾ ਕਿੰਨਾ ਪੈਸਾ ਉਹਨਾਂ ਲੋਕਾਂ ਨੇ ਦੇਸ਼ ਦੇ ਉਸ ਲੋਕਾਂ ਦੀ ਕਮਾਈ ਨੂੰ ਖਾਧਾ। ਹਾਂ, ਸੋ ਅਲਮਾਡੀ ਵਰਗੇ ਕਿਸੇ 'ਚ ਕਿੰਨਿਆਂ 'ਤੇ ਕੇਸ ਚੱਲ ਰਿਹਾ। ਸੋ ਇਉਂ ਭ੍ਰਿਸ਼ਟਾਚਾਰ ਜਿਹੜਾ ਹੈ, ਸ੍ਰਿਸ਼ਟਾਚਾਰ ਨਹੀਂ ਰਹਿ ਗਿਆ, ਕਸਾਈ ਬਣ ਗਿਆ ਅਫਸਰ ਵੀ।
ਹਾਂ, ਤਪਾਵਸ ਤ੍ਰਿਹ ਜੁਗੀ।
ਹਾਂ, ਤਿੰਨੇ ਯੁੱਗਾਂ ਵਾਲੀ ਜਿਹੜੀ ਤਪੱਸਿਆ ਸੀ ਨਾ, ਧਰਮ ਸੀ ਜਾਂ ਤਪਾਵਸ ਨਾਮ ਹੈ ਇਨਸਾਫ ਦਾ, ਜੋ ਇਨਸਾਫ ਤਿੰਨਾਂ ਯੁੱਗਾਂ ਵਿੱਚ ਸੀ ਰਹੀ ਗਿਆ, ਬੇਇਨਸਾਫੀ ਹੋ ਗਈ। ਚੌਥੇ
ਯੁੱਗ ਜੋ ਦੇ ਸੋ ਪਾਏ।
ਚੌਥੇ ਯੁੱਗ ਦਾ ਕੀ ਹਾਲ ਹੋ ਗਿਆ? ਜੋ ਦੇ, ਜੇ ਤਾਂ ਕੋਈ ਤੂੰ ਮੈਨੂੰ ਕੁਛ ਦਿੰਦਾ ਤਾਂ ਤੇਰੇ ਨਾਲ ਦੋਸਤੀ ਹੈ, ਜੇ ਵਿਚਾਰਾ ਤੇਰੇ ਕੋਲ ਦੇਣ ਨੂੰ ਹੈ ਨਹੀਂ ਕੁਛ, ਮੈਂ ਤੂੰ ਕੀ ਲੈਣਾ ਹੋਇਆ, ਖੁਦ ਕਰਜ਼ੀ। ਹਾਂਜੀ, ਜੇ ਤਾਂ ਤੂੰ ਕੁਛ ਦੇ ਰਿਹਾ ਤਾਂ ਮੈਂ ਕੁਛ ਨੇੜੇ ਆਉਣ ਨੂੰ ਤਿਆਰ ਹਾਂ, ਜੇ ਪੱਲੇ ਹੈ ਨਹੀਂ ਕੁਛ, ਇਹ ਕੰਗਾਲ ਤੋਂ ਕੀ ਲੈਣਾ, ਹਟੋ ਪਰੇ ਤੋਂ ਕੁਛ ਦੇ, ਜੇ ਤਾਂ ਕੁਛ ਦਿੰਦਾ ਹੈ ਤਾਂ ਦੋਸਤੀ ਹੈ, ਜੇ ਨਹੀਂ ਫਿਰ ਨਹੀਂ। ਹੈ ਜੀ, ਤ੍ਰਿਹੋ ਯੁਗੀ ਪਾਠ ਹੈ ਸਾਡੇ ਕੋਲ। ਹਾਂ, ਤ੍ਰਿਹੋ ਯੁਗੀ ਯੁਗੀ ਕਰ ਲਓ। ਹਾਂ, ਯੁਗੀ ਠੀਕ ਹੈ।
ਕਰਮ ਭ੍ਰਿਸ਼ਟ ਸਭ ਭਈ ਲੁਕਾਏ।
ਕਿਉਂ? ਸਾਰੀ ਦੁਨੀਆਂ ਦੇ ਕਰਮੇ ਭ੍ਰਿਸ਼ਟ ਹੋ ਗਏ ਕਲਯੁਗ ਵਿੱਚ, ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਵੀ ਜਗ। ਹਾਂਜੀ, ਹੁਣ ਸੇਧ ਸ਼ਾਸਤਰਾਂ ਦਾ ਸਿਧਾਂਤ ਭਾਈ ਸਾਹਿਬ ਜੀ ਦੱਸਣਗੇ। ਸੇਧ ਸ਼ਾਸਤਰ ਤੁਹਾਨੂੰ ਜੋਗੇ ਆਪਾਂ ਸੋਹਲੇ ਵਿੱਚ ਵਿਚਾਰੇ ਸੀ, ਸਾਂਗ ਸ਼ਾਸਤਰ, ਨਿਆਇ ਸ਼ਾਸਤਰ ਅਤੇ ਵਿਸ਼ੇਸ਼ਕ ਸ਼ਾਸਤਰ ਮੀਮਾਂਸਾ, ਅਤੇ ਇਸੇ ਤਰ੍ਹਾਂ ਯੋਗ ਸ਼ਾਸਤਰ, ਵਿਧਾਂਤ ਸ਼ਾਸਤਰ, ਉਹਨਾਂ ਦੇ ਕਰਤਿਆਂ ਦੀ ਗੱਲ ਵੀ ਕਰਨਗੇ ਅੱਗੇ, ਉਹ ਸ਼ਾਸਤਰਾਂ ਦਾ ਮਤ ਹੁਣ ਦੱਸ ਕੇ ਫਿਰ ਅਖੀਰ 'ਤੇ ਆਪਣੀ ਮਤ, ਗੁਰਮਤ ਦੀ ਗੱਲ ਭਾਈ ਸਾਹਿਬ ਜੀ ਕਰਨਗੇ। ਪਹਿਲਾਂ ਸ਼ਾਸਤਰਕ ਮਤ ਦੱਸਣਗੇ, ਉਹਨਾਂ ਦੇ ਅੱਡ ਅੱਡ ਮਤ ਨੇ, ਫਿਰ ਗੁਰਮਤ ਦੀ ਅਖੀਰ 'ਤੇ ਪੌੜੀ ਲਾਈਨ ਵਿੱਚ ਪੌੜੀ ਦੀ ਗੁਰਮਤ ਦੀ ਗੱਲ ਦੱਸਣਗੇ। ਸੁਣੋ,
ਪੌੜੀ ਅੱਠਵੀਂ ਖੱਟ ਸ਼ਾਸਤਰ।
ਹਾਂ, ਇਹ ਭਾਵੇਂ ਪੜ੍ਹਨ ਦੀ ਲੋੜ ਨਹੀਂ ਹੁੰਦੀ, ਉਹਦਾ ਵੇਰਵਾ ਹੀ ਹੈ।
ਚਾਹ ਵੇਦਾਂ ਕੇ ਧਰਮ ਮਤ,
ਠੀਕ ਹੈ,
ਖੱਟ ਸ਼ਾਸਤਰ ਮਤ ਰੱਖੇ ਸੁਣਾਏ।
ਕਿਤੇ ਮਤ ਪਾਠ ਵੀ ਹੋਣਾ, ਕਿਤੇ ਕਥ ਵੀ ਹੈ, ਦੋਵੇਂ ਪਾਠ ਸੰਬੰਧ ਜਿਹੜੇ ਨੇ ਪਾਠ ਅੰਤਰ ਨੇ, ਅਤੇ ਮੁੱਖ ਪਾਠ ਜਿਹੜਾ ਹੈਗਾ ਮਤ ਹੀ ਕਥ ਮੰਨਿਆ ਗਿਆ, ਦੂਜੇ ਬਾਰੇ ਪਹਿਲਾਂ ਮਤ ਹੈ, ਦੂਜਾ ਕਥ। ਚੌਂ ਰਹਿਣ ਦਿਓ ਜੋ ਠੀਕ, ਉਹਨੂੰ ਦੋਵੇਂ ਪਾਠ ਪ੍ਰਚਲਿਤ ਨੇ। ਚੌਂ ਵੇਦਾਂ ਕੇ ਧਰਮ ਮਤ, ਖੱਟ ਸ਼ਾਸਤਰ ਕਥ ਰਿਖ ਸੁਣਾਵੇ। ਚਾਰੇ ਵੇਦਾਂ ਦੇ ਧਰਮਾਂ ਨੂੰ ਮਥਨ ਕੀਤਾ ਭਾਵ ਖੋਜਿਆ ਰਿਸ਼ੀਆਂ ਨੇ, ਉਹ ਖੋਜ ਕੇ ਖੱਟ ਸ਼ਾਸਤਰ, ਖੱਟ ਮੈਨੇ ਛੇ ਸ਼ਾਸਤਰਾਂ ਦੀ ਜਿਹੜਾ ਸੀ ਕੱਥ ਕੇ ਉਹਨਾਂ ਨੇ ਸੁਣਾਉਣਾ ਕੀਤਾ। ਮਥ ਕਹੋਗੇ ਤਾਂ ਸੋਧ ਕੇ, ਫਿਰ ਉਹਨਾਂ ਨੂੰ ਛੇ ਸ਼ਾਸਤਰਾਂ ਨੂੰ ਸੋਧ ਕੇ ਇਉਂ ਛੇ ਰਿਖੀ ਫਿਰ ਸੁਣਾਉਂਦੇ ਨੇ ਛੇ ਸ਼ਾਸਤਰਾਂ ਦਾ ਸਿਧਾਂਤ।
ਬ੍ਰਹਮਾਦਿਕ ਸੰਕਾਇਦਾ,
ਸੰਕਾਦਿਕਾਂ,
ਸੰਕਾਇਦਾ,
ਸੰਕਾਦਿਕਾਂ,
ਕਾਇਦਕਾਂ,
ਪਹਿਲਾਂ ਸਨ ਕਹਿ ਦਿਓ ਫਿਰ ਕਾਦਿਕਾਂ, ਇਕੱਠੇ ਹੀ ਪਾਠ,
ਸੰਕਾਇਦਕਾਂ। ਜਿਉਂ ਤੇ ਕਹਾ ਤਿਵੇ ਜੁਗ ਗਾਵੇ,
ਗਾਵੇ ਦੁਲਾਵਾਂ ਲਾ ਦੇ, ਗਾਵੇ
ਗਾਵੇ
ਪੜ੍ਹੋ ਸਾਰੇ। ਬ੍ਰਹਮਾਦਿਕ ਸੰਕਾਦਿਕਾਂ, ਜਿਉਂ ਤੇ ਕਹਾ ਤਿਵੇ ਜਗ ਗਾਵੇ, ਬਰਮਾ ਨੇ, ਬਰਮਾ ਦੇ ਪੁੱਤਰਾਂ ਨੇ, ਸਨਕਾਦਕਾਂ ਨੇ ਜਿਹੜੇ, ਸੰਤ ਸਨੰਦਨ ਸਨਾਤਨ ਕੁਮਾਰ ਆਦਿਕਾਂ ਨੇ, ਜਿਉਂ ਤੇ ਕਹਾ, ਜਿਵੇਂ ਬ੍ਰਹਮਾ ਨੇ ਜ਼ਿਕਰ ਕੀਤਾ ਉਹਨਾਂ ਨੂੰ ਪੁੱਤਰਾਂ ਨੂੰ, ਤਿਵੇਂ ਉਹਨਾਂ ਨੇ ਜੱਗ ਵਿੱਚ ਉਹਨੂੰ ਗਾਇਆ। ਹਾਂਜੀ,
ਗਾਵਨ
ਜਾਂ ਜਿਵੇਂ ਬ੍ਰਹਮਾ ਨੇ ਅਤੇ ਬ੍ਰਹਮਾ ਦੇ ਪੁੱਤਰਾਂ ਨੇ ਕਿਹਾ ਉਵੇਂ ਜੱਗ ਨੇ ਗਾਇਆ। ਹਾਂਜੀ,
ਗਾਵਨ ਪੜ੍ਹਨ ਵਿਚਾਰ ਬਹੁਤ,
ਠੀਕ,
ਕੋਟੀ
ਕੋਟ ਟੈਂਕ ਨੂੰ ਸਿਆਰੀ ਹੋਈ ਹੈ, ਕੋਟ
ਕੋਟ ਮਦੇ ਬਿਰਲਾ ਗਤ ਪਾਵੇ,
ਪਾਵੈ ਦਲਾਮਾ ਲਾ ਦੂ,
ਪਾਵੈ,
ਠੀਕ ਹੈ। ਗਾਵਨ ਪੜ੍ਹਨ ਵਿਚਾਰ ਬਹੁ,
ਗਾਵਨ ਪੜ੍ਹਨ ਵਿਚਾਰ ਬਹੁ,
ਉਹਨਾਂ ਸ਼ਾਸਤਰਾਂ ਨੂੰ ਗਾਉਂਦੇ ਨੇ, ਫਿਰ ਉਹਨੂੰ ਪੜ੍ਹਦੇ ਵੀ ਨੇ, ਵਿਚਾਰ ਵੀ ਕਰਦੇ ਨੇ। ਬਹੁ ਕੋਟ ਮਦੇ, ਪਰ ਉਹਨਾਂ ਬਹੁਤੇ ਕਰੋੜਾਂ ਦੇ ਵਿੱਚੋਂ, ਮਦੇ ਮੈਨੇ ਵਿੱਚੋਂ, ਉਹਨਾਂ ਬਹੁਤਿਆਂ ਕਰੋੜਾਂ ਵਿੱਚੋਂ ਬਿਰਲਾ ਗਤ ਪਾਵੈ, ਕੋਈ ਬਿਰਲਾ ਹੀ ਰੱਬ ਦੀ ਪ੍ਰਾਪਤੀ ਨੂੰ ਪਾਉਂਦਾ ਜਾਂ ਮੁਕਤੀ ਨਹੀਂ ਪਾਉਂਦਾ। ਹਾਂਜੀ, ਵਿਚਾਰ ਅਤੇ ਬਹੁਤ ਵਿਸ਼ਰਾਮ ਕਰੋ ਨਾ, ਗਾਵਨ ਪੜ੍ਹਨ ਵਿਚਾਰ ਬਹੁ, ਇੱਥੇ ਵਿਸ਼ਰਾਮ ਆ ਗਿਆ, ਕੋਟ ਮਦੇ,
ਕੋਟ ਮਦੇ
ਇੱਥੇ ਜਮਕ ਲੱਗ ਗਈ, ਬਿਰਲਾ ਗਤ ਪਾਵੈ,
ਬਿਰਲਾ ਗਤ ਪਾਵੈ।
ਹਾਂਜੀ, ਜਿਹਨਾਂ ਕੋਲ ਅਰਥਾਂ ਵਾਲੇ ਉੱਥੇ ਲਾ ਸਕਦੇ ਹੋ ਵਿਸ਼ਰਾਮ ਤੁਸੀਂ। ਅੱਗੇ ਜੀ, ਇਹ ਆਚਰਜ ਮਨ
ਇਹ ਆਚਰਜ
ਆਚਰਜ ਪਾਲਣ ਆਚਰਜ ਨਹੀਂ ਆਚਰਜ ਇਹ ਆਚਰਜ ਮਨ ਆਮ ਇਹ
ਆਚਰਜ ਮਨ ਆਪਦੀ ਪੜਤ ਗੁਣਤ ਕੁਛ ਭੇਦ ਨਾ ਪਾਵੇ
ਕੱਛ ਭੇਦ ਨਾ
ਕੱਛ ਭੇਦ ਨਾ ਪਾਵੇ
ਇਹ ਬੜੀ ਆਚਰਜ ਦੀ ਗੱਲ ਮਨ ਵਿੱਚ ਆਉਂਦੀ ਹੈ ਵੀ ਪੜ੍ਹਦੇ ਵੀ ਨੇ ਗਾਉਂਦੇ ਵੀ ਨੇ ਵਿਚਾਰ ਵੀ ਕਰਦੇ ਨੇ ਗੁਣਤ ਨਾਮ ਹੁੰਦਾ ਵਿਚਾਰਨ ਦਾ ਪੜਤ ਗੁਣਤ ਗੁਣਤ ਬਣੇ ਵਿਚਾਰਨਾ ਪੜ੍ਹਦੇ ਦੇਵ ਨੇ ਗੁਣ ਵਿਚਾਰਦੇ ਵੀ ਨੇ ਕੱਛ ਭੇਦ ਨਾ ਪਾਵੇ ਪਰ ਕੁਛ ਭੇਦ ਨਹੀਂ ਵਾਹਿਗੁਰੂ ਦਾ ਪਾ ਸਕੇ ਹਾਂਜੀ ਯੁਗ ਯੁਗ ਇੱਕੋ ਵਰਨ ਹੈ
ਯੁਗ ਯੁਗ ਇੱਕੋ ਵਰਨ ਹੈ ਕਲਯੁਗ ਕਿਉਂ ਬਹੁਤੇ ਦਿਖਲਾਵਾ
ਕਲਯੁਗ ਕਿਉਂ ਇੱਥੇ ਜਮ ਕੁਸ਼ਚਨ ਵਾਚਕ ਲਾ ਦਿਓ ਕਲਯੁਗ ਕਿਉਂ ਬਹੁਤੇ ਦਿਖਲਾਵਾ ਹੈ
ਦਿਖਲਾਵਾ
ਕਹਿੰਦੇ ਯੁਗ ਯੁਗ ਇੱਕੋ ਵਰਨ ਹੈ ਯੁੱਗਾਂ ਯੁੱਗਾਂ ਵਿੱਚ ਇੱਕੋ ਹੀ ਪਰਮੇਸ਼ਰ ਹੈ ਇੱਕੋ ਹੀ ਪਰਮੇਸ਼ਰ ਦਾ ਵਰਨ ਮੈਨੇ ਰੂਪ ਹੈ ਪਰ ਕਲਯੁਗ ਨੇ ਬਹੁਤੇ ਕਿਉਂ ਦਿਖਾਤੇ ਇਹਨੇ ਜ਼ਿਆਦਾ ਹੀ ਰੱਬ ਦਿਖਾ ਦਿੱਤੇ ਸਭ ਨੇ ਆਪੋ ਆਪਣਾ ਵੱਖਰਾ ਵੱਖਰਾ ਰੱਬ ਬਣਾ ਬੈਠੇ ਜਿਵੇਂ ਦਸਮ ਗ੍ਰੰਥ ਮਹਾਰਾਜ ਨੇ ਕਿਹਾ ਘਰ ਘਰ ਹੋਏ ਬੈਠ ਹੈ ਰਾਮਾ ਘਰ ਵਿੱਚ ਆਰਾਮ ਹੋ ਕੇ ਬੈਠਣਗੇ ਹਾਂਜੀ ਉਹ ਮੁੱਖ ਅਤੇ ਇਹੋ ਜਿਹਾ ਸਮਾਂ ਆਪ ਸੇਵਾਦਾਰ ਸਿੱਖ ਮੰਨ ਮੈਂ ਤਾਂ ਕੋਈ ਤਿਆਰ ਨਹੀਂ ਸਾਰੇ ਕਹਿੰਦੇ ਸਾਨੂੰ ਕੋਈ ਜਥੇਦਾਰੀ ਦੀ ਪੂਛ ਲੱਗੇ ਤਾਂ ਗੱਲ ਬਣ ਲਈ ਆ ਉਹ ਮਕੌੜਿਆਂ ਨੂੰ ਕਿਸੇ ਨੇ ਪੁੱਛ ਲਿਆ ਇੱਕ ਤਾਂ ਕੀੜੇ ਹੁੰਦੇ ਆ ਨਾ ਇੱਕ ਮਕੌੜਿਆਂ ਦੀ ਉੱਪਰ ਨੂੰ ਪੂਹ ਜੀ ਚੱਕੀ ਹੁੰਦੀ ਹੈ ਬਚਾਉਣ ਅਲੱਗ ਪਤਲਾ ਜਿਹਾ ਹੁੰਦਾ ਉਹ ਮਕੌੜੇ ਹੁੰਦੇ ਉਹਨਾਂ ਦੇ ਇਕੱਠ ਵਿੱਚ ਗਿਆ ਕੋਈ ਉਹਨਾਂ ਨੂੰ ਪੁੱਛ ਲਿਆ ਉਹ ਤੁਸੀਂ ਇੰਨੇ ਹੋ ਜਥੇਦਾਰ ਕਿਹੜਾ ਹੈ ਕਹਿੰਦੇ ਜਿਹਦੀ ਪੂਛ ਨੂੰ ਅਸਲਾ ਦੇ ਉਹੀ ਜਥੇਦਾਰ ਹੈ ਹੁਣ ਇੱਥੇ ਵੀ ਉਹੀ ਹਾਲ ਹੈ ਸੋ ਕਹਿੰਦੇ ਭਾਈ ਬਹੁਤੇ ਰੂਪ ਦਿਖਾ ਦਿੱਤੇ ਰੱਬ ਦੇ ਇੱਕ ਨੂੰ ਇੱਕ ਤਾਂ ਨਹੀਂ ਖੜਿਆ ਕੰਮ ਉਹ ਕਹਿੰਦੇ ਆਹ ਸਾਡੇ ਵਾਲਾ ਰੱਬ ਠੀਕ ਹੈ ਤੁਹਾਡਾ ਨਹੀਂ ਠੀਕ ਹਾਂਜੀ ਬਹੁਤੇ ਗੁਰੂ ਹੋ ਬੈਠੇ ਅੱਗੇ ਜੀ
ਜੰਦਰੇ ਵੱਜੇ ਤ੍ਰਿਹੋ ਜੁਗੀ
ਹਾਂ ਤਿੰਨਾਂ ਯੁੱਗਾਂ ਦੀ ਜਿਹੜੀ ਗੱਲ ਸੀ ਨਾ ਅਤੇ ਉਹ ਤਾਂ ਬਈ ਜੰਦਰੇ ਵੱਜ ਗਏ ਹਾਂਜੀ ਪਾਪ ਉਸ ਲਈ ਤੈਨੂੰ ਆਪਣੇ ਆਪਣੇ ਮੱਤਾਂ ਦੀ ਲੜਾਈ ਪਾ ਲਈ ਪਹਿਲਿਆਂ ਨੇ ਵੀ ਉਹ ਕਹਿੰਦੇ ਆਹ ਠੀਕ ਹੈ ਤੀਜਾ ਕਹਿੰਦਾ ਆਹ ਠੀਕ ਹੈ ਚੌਥਾ ਕਹਿੰਦਾ ਆਹ ਠੀਕ ਹੈ ਸੋ ਜਿਹੜੀ ਅਸਲੀਅਤ ਵਾਲੀ ਗੱਲ ਸੀ ਉਹ ਤਾਂ ਜੰਦਰਾ ਹੀ ਵੱਜ ਗਿਆ ਅਸਲੀਅਤ ਨੂੰ ਵੀ ਜਾਣ ਸਕੇ ਖੁੱਲ੍ਹਿਆ ਹੀ ਨਹੀਂ ਉੱਤੇ ਹਾਂਜੀ
ਕਥ ਪੜ੍ਹ ਰਹੇ ਭਰਮ ਨਹੀਂ ਜਾਵੇ
ਕਥੀ ਵੀ ਜਾਂਦੇ ਨੇ ਕਥਾ ਬਥੇਰੀਆਂ ਕਰਦੇ ਨੇ ਪੜ੍ਹਦੇ ਬਥੇਰੇ ਨੇ ਪਰ ਭਰਮ ਨਹੀਂ ਜਾਣਾ ਕਰਦਾ
ਜੋ ਕਰ ਕਥਿਆ ਚਾਰ ਵੇਦ
ਹਾਂ ਜਿਵੇਂ ਜਿਵੇਂ ਵੀ ਭਾਈ ਚਾਰਾਂ ਵੇਦਾਂ ਨੂੰ ਕੋਈ ਕਥਦਾ ਹੈ
ਖੱਟ ਸ਼ਾਸਤਰ ਸੰਘ ਸਾਖ ਸੁਣਾਵੇ
ਛੇ ਸ਼ਾਸਤਰਾਂ ਨੂੰ ਵੀ ਨਾਲ ਪੜ੍ਹ ਕੇ ਜਿਹੜਾ ਸੀ ਸਾਖ ਵਾਲੇ ਸੁਣਾਉਂਦੇ ਨੇ
ਹਾਂਜੀ ਆਪੋ ਆਪਣੇ ਮਤ ਸਭ ਗਾਵੇ
ਇੱਕ ਮਿੰਟ ਜੀ
ਹਾਂਜੀ
ਹਾਂਜੀ ਭਾਈ ਆ ਜਥੇਦਾਰਾਂ ਵੱਲੋਂ ਬੇਨਤੀ ਆਈ ਹੈ ਆਪਾਂ ਕੱਲ੍ਹ ਜਥੇਦਾਰਾਂ ਦੀ ਕਰਦੇ ਸੀ ਅਤੇ ਬੇਨਤੀ ਆ ਵੀ ਸਾਰੀਆਂ ਜਿੰਨੀਆਂ ਬੀਬੀਆਂ ਨੇ ਹੇਠਾਂ ਲੰਗਰ ਵਿੱਚ ਸਾਰਿਆਂ ਨੇ ਭਾਈ ਬਹੁਤ ਸਮਾਨ ਬਣਾਉਣਾ ਲੰਗਰ ਕੀਰਤਨ ਵਾਸਤੇ ਕੋਈ ਲੱਡੂ ਬਣਾਓ ਕੋਈ ਜਲੇਬੀਆਂ ਕੋਈ ਜੋ ਵੀ ਇਹੋ ਜਿਹਾ ਹੈ ਬੜਾ ਕੁਛ ਬਣਾ ਲਿਆ ਜਾ ਰਿਹਾ ਸੋ ਪਿੰਨੀਆਂ ਦੀ ਗੱਲ ਕਰਦੇ ਸੀ ਬਣਾਈਆਂ ਜਾ ਰਹੀਆਂ ਨੇ ਸੋ ਉਹਦੇ 'ਚ ਆਪਣਾ ਆਪ ਜਾ ਕੇ ਹਿੱਸਾ ਪਾਇਓ ਅਤੇ ਫਿਰ 15 ਨੂੰ 14 ਨੂੰ ਆਪਾਂ ਛਕ ਲਾਂਗੇ ਚਲੋ ਹਾਂਜੀ
ਆਪੋ ਆਪਣੇ ਮਤ ਸਭ ਗਾਵੇ
ਹਾਂਜੀ ਜਿਉਂ ਕਰ ਕਥਿਆ ਚਾਰ ਵੇਦ ਜਿਵੇਂ ਜਿਵੇਂ ਚਾਰ ਵੇਦਾਂ ਨੂੰ ਇਹਨਾਂ ਨੇ ਕਥਿਆ ਨਾ ਵਰਣਨ ਕੀਤਾ ਕਰਕੇ ਖੱਟ ਸ਼ਾਸਤਰ ਜਿਹੜੇ ਸੇ ਸ਼ਾਸਤਰ ਸੀ ਉਹਨਾਂ ਦੇ ਨਾਲ ਸਾਖ ਸੁਣਾਵੇ ਸਾਖ ਮਤ ਵਾਲਾ ਆਪਣੀ ਗੱਲ ਸੁਣਾਉਂਦਾ ਜਿਹੜਾ ਪਹਿਲਾ ਸ਼ਾਸਤਰ ਹੈ ਆਪੋ ਆਪੋ ਆਪਣੇ ਮਤ ਸਭ ਗਾਵੇ ਪਾਈ ਸਾਹਿਬ ਕਹਿੰਦੇ ਸਾਰੇ ਆਪੋ ਆਪਣੇ ਮਤ ਗਾਉਂਦੇ ਨੇ ਮਤ ਦੇ ਵਿਸ਼ਰਾਮ ਕਰ ਲਓ ਆਪੋ ਆਪਣੇ ਮਤ
ਆਪੋ ਆਪਣੇ ਮਤ
ਸਭ ਗਾਵੇ ਆਪਣੇ ਮਤ ਨੂੰ ਸਿਰੇ ਰੱਖੇ ਆ ਹੁਣ ਨਿਆਏ ਸ਼ਾਸਤਰ ਦੀ ਗੱਲ ਪਹਿਲਾਂ ਸਾਖ ਹੁਣ ਨਿਆਏ ਦੂਜਾ ਸ਼ਾਸਤਰ ਆ ਗਿਆ ਨਾ
ਹਾਂਜੀ
ਜਿਹਦਾ ਕਰਤਾ ਸੀ ਆਪਣਾ ਗੌਤਮ ਰਿਸ਼ੀ ਹਾਂਜੀ ਉਹ ਕੀ ਕਹਿੰਦਾ ਹੁਣ
ਗੌਤਮ ਤਬੇ
ਗੌਤਮ ਨਹੀਂ ਗੌਤਮ ਇੱਥੇ ਹੁਣ
ਗੌਤਮ
ਗੱਗੇ ਨੂੰ ਹੋਣਾ ਹੈ
ਹਾਂਜੀ
ਗੌਤਮ ਪੜ੍ਹੋ
ਗੌਤਮ
ਗੌਤਮ ਤਪੇ ਵਿਚਾਰ ਕੈ
ਗੌਤਮ ਤਪੇ ਵਿਚਾਰ ਕੈ
ਕਿਉਂਕਿ ਨਿਆਏ ਸ਼ਾਸਤਰ ਦਾ ਕਰਤਾ ਗੌਤਮ ਰਿਸ਼ੀ ਹੈ ਉਸ ਤਪੀਸ਼ਰ ਨੇ ਇਸ ਸ਼ਾਸਤਰ ਨੂੰ ਵਿਚਾਰ ਕਰਕੇ
ਰਿਗਵੇਦ ਕੀ ਕਥਾ ਸੁਣਾਈ
ਹਾਂ ਅਤੇ ਫਿਰ ਰਿਗਵੇਦ ਨੂੰ ਵਿਚਾਰ ਕੇ ਉਹਦੀ ਕਥਾ ਜਿਹੜੀ ਸੀ ਸਾਰਪੂਤੂ ਗੱਲ ਜਿਹੜੀ ਸੀ ਸ੍ਰੇਸ਼ਟ ਤੱਤ ਵਾਲੀ ਗੱਲ ਉਹਨੇ ਕੋ ਸੁਣਾਈ ਹੈ ਫਿਰ
ਨਿਆਏ ਸ਼ਾਸਤਰ ਕੋ ਮਤ ਕਰ
ਨਿਆਏ ਸ਼ਾਸਤਰ ਨੂੰ ਵਿਚਾਰ ਕੇ ਮਤ ਕੇ ਘੋਟ ਕੇ ਹਾਂਜੀ ਮਸਣ ਕਰਕੇ ਰਿੜਕ ਕੇ ਕਹਿ ਲਓ।
ਸਾਬਿਦ ਕਰਤੇ ਹੱਥ ਜਣਾਈ,
ਸਾਰੀਆਂ ਵਿਧੀਆਂ ਉਹਨੇ ਕਿਹਾ ਵੀ ਰੱਬ ਦੇ ਵਸ ਨੇ, ਨਿਆਇ ਸ਼ਾਸਤਰ ਵਾਲਾ ਕਹਿੰਦਾ, ਕਿਉਂਕਿ ਕਰਤਾ ਭਾਵ ਨੂੰ ਮੰਨਦਾ ਉਹ, ਈਸ਼ਰ ਨੂੰ ਮੰਨਦਾ ਉਹ, ਅਨਿਸ਼ਰਵਾਦੀ ਨਹੀਂ। ਸਾਂਖ ਵਾਲਾ ਅਨਿਸ਼ਰਵਾਦੀ ਹੈ, ਸੋ ਇਹ ਰੱਬ ਨੂੰ ਮੰਨਦਾ ਹੈ, ਸ੍ਰਿਸ਼ਟੀ ਭਾਵੇਂ ਪ੍ਰਮਾਣਗਤ ਹੋਈ ਮੰਨਦਾ ਹੈ। ਉਹ ਸਮਝਦਾ ਵੀ ਜਿਹੜਾ ਇੱਕ ਚੀਜ਼ ਜਿਹੜੀ ਹੈ, ਇੱਕ ਮਕਾਨ ਵੀ ਜਿਵੇਂ ਛੋਟੇ ਛੋਟਾ ਕਿਸੇ ਕਾਰੀਗਰ ਤੋਂ ਬਣਦਾ ਨਹੀਂ, ਐਡੀ ਵੱਡੀ ਸ੍ਰਿਸ਼ਟੀ ਦੀ ਰਚਨਾ ਦਾ ਵੀ ਕੋਈ ਕਰਤਾ ਹੈਗਾ? ਇਸ ਲਈ ਉਹ ਕਹਿ ਰਿਹਾ ਸਾਬਿਤ ਕਰਤੇ ਹੱਥ ਜਣਾਈ, ਸਾਰੀਆਂ ਵਿਧੀਆਂ ਕਿਹਾ ਵੀ ਰੱਬ ਦੇ ਹੱਥ ਵਿੱਚ ਹੀ ਹੈ, ਉਹ ਹੈਗਾ ਕੋਈ ਬਣਾਉਣ ਵਾਲਾ, ਕਰਤੇ ਨੂੰ ਮੰਨਦਾ ਹੈ। ਹੋਰ
ਸਭ ਕੁਛ ਕਰਤੇ ਵੱਸ ਹੈ,
ਸਭ ਕੁਛ ਕਹਿੰਦੇ ਰੱਬ ਦੇ ਵੱਸ ਵਿੱਚ ਹੈ, ਇਹ ਉਹਦਾ ਮਤ ਹੈ।
ਹੋਰ ਬਾਤ ਵਿੱਚ ਚੱਲੇ ਨਾ ਕਾਈ,
ਹੋਰ ਗੱਲ ਵਿੱਚ ਕੋਈ ਕਾਈ ਮੈਨੂੰ ਕੋਈ ਨਹੀਂ ਚੱਲਦੀ ਵੀ ਕੋਈ ਹੋਰ ਕੋਈ ਬਣਾ ਸਕੇ, ਕੋਈ ਸੇਮ ਪੰਜ ਤੱਤ ਵਾਹਿਗੁਰੂ ਨੇ ਬਣਾਏ ਨੇ, ਕੋਈ ਸੀਮਾ ਬਣਾ ਕੇ ਦਿਖਾ ਦਿਓ। ਹਾਂਜੀ ਓਕੇ ਜੀ।
ਦੋਹੇ ਸਿਰੀ ਕਰਤਾਰ ਹੈ,
ਕਹਿੰਦਾ ਦੋਹਾਂ ਸਿਰਾਂ ਵਿੱਚ ਰੱਬ ਹੀ ਹੈ। ਦੋ ਸਿਰੇ ਕਿਹੜੇ ਨੇ? ਦੋ ਸਿਰਿਆਂ 'ਤੇ ਸਾਰਾ ਸਿਸ਼ਟਾ ਚੱਲ ਰਿਹਾ, ਜਿੱਥੇ ਧਰਮ ਹੈ ਨਾਲ ਧਰਮ ਵੀ ਹੈ, ਜਿੱਥੇ ਗਿਆਨ ਹੈ ਨਾਲ ਗਿਆਨ ਵੀ ਹੈ, ਜਿੱਥੇ ਪੁੰਨ ਹੈ ਨਾਲ ਪਾਪ ਵੀ ਹੈ, ਜਿੱਥੇ ਨੇਕੀ ਹੈ ਨਾਲ ਬਦੀ ਵੀ ਹੈ, ਜਿੱਥੇ ਦਿਨ ਹੈ ਨਾਲ ਰਾਤ ਵੀ ਹੈ, ਜਿੱਥੇ ਜਨਮ ਹੈ ਨਾਲ ਮੌਤ ਵੀ ਹੈ। ਇਹ ਜਿਹੜੇ ਦੋ ਪੱਖ ਨੇ, ਦੋ ਸਿਰੇ ਨੇ, ਇਹ ਕਰਤਾਰ ਨੇ ਆਪ ਬਣਾ ਕੇ, ਪਰ ਇਹਨਾਂ ਸਿਰਿਆਂ ਤੋਂ ਆਪ ਨਿਆਰਾ ਆਪਣੇ ਆਪ ਨੂੰ ਦਿਖਾ ਰਿਹਾ, ਆਪ ਨਿਆਰਾ,
ਆਪ ਨਿਆਰਾ
ਅਲੱਗ ਰਹਿ ਰਿਹਾ।
ਹਾਂ
ਚਲੋ,
ਆਪ ਨਿਆਰਾ ਕਰ ਦਿਖਲਾਈ,
ਆਪਣੇ ਆਪ ਨੂੰ ਨਿਆਰਾ ਰੱਖਿਆ।
ਕਰਤਾ ਕਿਨੇ ਨਾ ਦੇਖਿਆ,
ਪਰ ਕਰਤਾ ਪਰਮੇਸ਼ਰ ਦੇਖਿਆ ਨਹੀਂ ਕਿਸੇ ਨੇ, ਦ੍ਰਿਸ਼ਟੀ ਨਹੀਂ ਆਇਆ। ਹਾਂ,
ਕੁਦਰਤ ਅੰਦਰ ਭਰਮ ਭੁਲਾਈ,
ਹਾਂ ਇਹ ਸਾਰੀ ਸ੍ਰਿਸ਼ਟੀ ਮਾਇਆ ਦੇ ਭਰਮ ਵਿੱਚ ਭੁਲਾ ਦਿੱਤੀ ਹੈ, ਮਾਇਆ ਦਾ ਭਰਮ ਪਾ ਦਿੱਤਾ।
ਸੋਹੰਗ,
ਸੋਹੰਗ ਨਹੀਂ ਕਹਿਣਾ, ਗੱਗਾ ਬੋਲ ਗਿਆ ਨਾ, ਸੋ ਕਹਿ ਕੇ ਹੰ,
ਸੋਹੰਗ,
ਹਾਂ ਨੱਕ 'ਚ ਆਵਾਜ਼ ਰਹੀ ਟਿੱਪੀ ਦੀ,
ਸੋਹੰਗ ਸੋਹੰਗ
ਸੋਹੰਗ
ਸੋਹੰਗ,
ਹਾਂ
ਬ੍ਰਹਮ
ਛੁਪਾਏ
ਛੁਪਾਏ ਕਹਿ ਪੜਦਾ ਭਰਮ ਕਰਤਾਰ ਸੁਣਾਈ।
ਠੀਕ, ਛੁਪਾਏ ਕਿਤੇ ਵਿਸ਼ਰਾਮ ਕਰ ਲਓ, ਸੋਹੰ ਬ੍ਰਹਮ ਛੁਪਾਏ ਕਹਿ,
ਸੋਹੰ ਬ੍ਰਹਮ ਛੁਪਾਏ ਕਹਿ,
ਪੜਦਾ ਭਰਮ ਕਰਤਾਰ ਸੁਣਾਈ,
ਪੜਦਾ ਭਰਮ ਕਰਤਾਰ ਸੁਣਾਈ।
ਸੋਹੰ ਬ੍ਰਹਮ ਕੀ ਇਹ ਮਹਾਂਵਾਕ ਸੀ ਕਿ ਸੋਹੰ, ਉਸ ਵੇਲੇ ਮੰਤਰ ਜਿਹੜਾ ਸੀ ਇਹ ਦਿੱਤਾ ਜਾਂਦਾ ਸੋਹੰ ਦਾ। ਹੁਣ ਕਈ ਰਾਧਾ ਸਮੇਂ ਨੇ ਇਹਨੂੰ ਵਿੱਚ ਰਲਾ ਲਿਆ, ਹੋਰ ਇੱਧਰ ਉੱਧਰ ਲੈ ਲਏ, ਸੋਹੰ ਸਤਨਾਮ ਨਿਰੰਕਾਰ ਆਕਾਰ ਕਰਕੇ ਆਪਣਾ ਹੀ ਚਲਾ ਲਿਆ ਕੰਮ, ਆਪਣੇ ਕੋਲ ਕੁਛ ਨਹੀਂ ਸੀ, ਇੱਧਰ ਉੱਧਰ ਲੈ ਲਿਆ। ਸੋ ਇਸ ਕਰਕੇ ਸੋਹੰ ਦਾ ਉਦੋਂ ਜਾਪ ਸੀ, ਇਹਨੂੰ ਬ੍ਰਹਮ ਜਿਹੜਾ ਸੀ, ਸੋਹੰ ਬ੍ਰਹਮ ਜੋ ਪਰਮੇਸ਼ਰ ਆਪ ਸੀ, ਉਹਨੂੰ ਲੁਕਾ ਕਰਕੇ ਉਹਨੂੰ ਤਾਂ ਛੁਪਾ ਲਿਆ। ਕਿਵੇਂ ਛੁਪਾਇਆ ਗਿਆ ਹੈ? ਜੋ ਸੋਹੰ ਆਪ ਜੋ ਪਰਮੇਸ਼ਰ ਸੀ, ਜਿਹਦਾ ਮੰਤਰ ਹੁੰਦਾ ਸੀ ਸੋਹੰ ਦਾ, ਪੜਦਾ ਭਰਮ, ਭਰਮ ਦਾ ਪੜਦਾ ਪਾਤਾ, ਅਸਲੀ ਜਿਹੜਾ ਮੰਤਰ ਸੀ ਉਹਦਾ ਤਿਆਗ ਹੋ ਗਿਆ। ਇਉਂ ਕਰਤਾਰ ਸੁਣਾਈ, ਇਉਂ ਜਿਹੜੀ ਇਹ ਗੱਲ ਸਾਰੀ ਸੀ ਕਰਤਾਰ ਪਰਮੇਸ਼ਰ ਦੀ ਕਿਹਨੇ ਸੁਣਾਈ? ਹਾਂ, ਨਿਆਇਕ ਸ਼ਾਸਤਰ ਨੇ ਜਾਂ ਗੌਤਮ ਰਿਸ਼ੀ ਨੇ, ਗੌਤਮ ਰਿਸ਼ੀ ਨੇ। ਹਾਂਜੀ,
ਰਿਗ ਕਹੇ ਸੁਣ ਗੁਰਮੁਖ,
ਗੁਰਮੁਖ ਹੋ,
ਗੁਰਮੁਖ ਹੋ,
ਹਾਏ ਨੁਕਲਾ ਕਹਿੰਦਾ ਰਿਗ ਨਾਲੇ ਕਹੇ ਪੜੋ, ਹਾਏ ਨੂੰ ਦਰਾਵਾਂ ਹੋਣਗੀਆਂ,
ਕਹੇ, ਹਾਂ
ਹਾਂ, ਰਿਗ ਕਹੇ,
ਰਿਗ ਕਹੇ
ਸੁਣ ਗੁਰਮੁਖ ਹੋ,
ਸੁਣ ਗੁਰਮੁਖ ਹੋ,
ਆਪੇ ਆਪੇ ਨਾ ਦੂਜੀ
ਨਾ ਦੂਜੀ ਰਾਈ, ਦੂਜੀ ਰਾਈ।
ਸੋ ਰਿਗਵੇਦ ਦਾ ਕਥਨ ਕਹਿ ਕੇ ਇਹਨੇ ਕਿਹਾ, ਕਹਿੰਦਾ ਗੁਰਮੁਖੋ ਸੁਣੋ, ਗੌਤਮ ਜੀ ਕਹਿੰਦੇ, ਹਾਂ ਸੁਣੋ ਜੀ ਗੁਰਮੁਖੋ ਕਹਿ ਰਹੇ ਨੇ ਉਹ ਗੌਤਮ ਜੀ, ਆਪੇ ਆਪ ਨਾ ਦੂਜੀ ਰਾਈ, ਆਪਣੇ ਆਪ ਵਿੱਚ ਜਿਹੜਾ ਸੀ ਉਹ ਤਾਂ ਆਪੇ ਆਪ ਹੀ ਆ ਪਰਮੇਸ਼ੁਰ, ਤਾਂ ਉਹਦੇ ਵਿੱਚ ਰਾਈ ਜਿੰਨਾ ਵੀ ਹੋਰ ਦੂਜਾ ਨਹੀਂ ਕੋਈ ਆ ਸਕਦਾ, ਪਰਮੇਸ਼ੁਰ ਆਪੇ ਆਪ ਹੈ ਨਾ, ਉਹਦੇ 'ਚ ਹੋਰ ਤਾਂ ਦੂਜੇ ਦਾ ਕਿਸੇ ਦਾ ਦਖਲ ਨਹੀਂ ਹੈ, ਉਹ ਆਪੇ ਆਪ ਹੈ, ਰਾਈ ਜਿੰਨੀ ਵੀ ਉਹਦੇ 'ਚ ਕੋਈ ਦੁਆਇਤ ਨਹੀਂ, ਦੂਜੀ ਦਾ ਅਰਥ ਦੁਆਇਤ, ਪਰਮੇਸ਼ੁਰ ਅਦਵੈਤ ਸਰੂਪ ਹੈ, ਥੋੜ੍ਹੀ ਵਿੱਚ ਰਾਈ ਜਿੰਨੀ ਵੀ ਦੁਆਇਤ ਨਹੀਂ ਹੈ। ਹਾਂ, ਹੁਣ ਆਪਣੀ ਮਤ ਭਾਈ ਸਾਹਿਬ ਜੀ ਖੀਰਲੀ ਲਾਈਨ 'ਚ ਦੱਸਣਗੇ, ਗੁਰਮਤ ਕੀ ਹੈ, ਇਹ ਸਾਂਖ ਜਿਹੜਾ ਸੀ ਨਿਆਇ ਮਤ ਦਾ, ਜਿਹੜਾ ਸੀ ਵਾਹਿਗੁਰੂ ਜੀ, ਹਾਂ ਗੌਤਮ ਰਿਸ਼ੀ ਦੇ ਮਤ ਦਾ ਕਥਨ ਕਰਕੇ ਹੁਣ ਗੁਰਮਤ ਦੀ ਗੱਲ ਕਰਦੇ ਨੇ ਆਖਰੀ ਲਾਈਨ ਵਿੱਚ।
ਸਤਿਗੁਰ ਬਿਨਾਂ ਨਾ ਸੋਝੀ ਪਾਈ,
ਹਾਂ ਬਿਨਾਂ ਤੇ ਵਿਸ਼ਾ, ਸਤਿਗੁਰ ਬਿਨਾਂ,
ਸਤਿਗੁਰੂ ਬਿਨਾਂ
ਨਾ ਸੋਝੀ ਪਾਈ,
ਨਾ ਸੋਝੀ ਪਾਈ,
ਇਸ ਗੱਲ ਦੀ ਸੋਝੀ ਜਿਹੜੀ ਹੈ ਨਾ ਭਾਈ, ਨਿਆਇ ਮਤ ਵਾਲਿਆਂ ਨੂੰ ਕਹਿ ਰਹੇ ਨੇ ਭਾਈ ਸਾਹਿਬ ਜੀ, ਜਾਂ ਦੂਜੇ ਉੱਪਰਲੇ ਮਤ ਜੋ ਕਹਿ ਦਿੱਤੇ ਨੇ ਸਾਂਖ ਵਾਲਿਆਂ ਨੂੰ, ਸਤਿਗੁਰੂ ਬਿਨਾਂ ਸੋਝੀ ਨਹੀਂ ਪੈ ਸਕਦੀ। ਹਾਂਜੀ, ਤੁਸੀਂ ਭੇਦ ਪਾ ਦਿੱਤਾ, ਜੀਵ ਹੋਰ ਹੈ, ਈਸ਼ਰ ਹੋਰ ਹੈ, ਇਹ ਭੇਦਵਾਦੀ ਨੇ। ਕਹਿੰਦੇ ਨਹੀਂ ਭਾਈ, ਸੋਹਮ ਬ੍ਰਹਮ ਮੰਤਰ ਨੂੰ ਛਪਾ ਦਿੱਤਾ, ਤੁਸੀਂ ਆਪ ਕਹਿਤਾ ਕਿ ਸ੍ਰਿਸ਼ਟੀ ਪਰਮਾਣੂਆਂ ਤੋਂ ਹੋਈ, ਉਹ ਮੰਤਰ ਛਪਾ ਦਿੱਤਾ ਅਸਲੀ ਸੀ, ਇਉਂ ਉਹਨਾਂ ਦੀ ਗੱਲ ਆ। ਹੁਣ ਕਹਿ ਰਹੇ ਨੇ ਭਾਈ ਇਹ ਰਾਮ ਰੌਲਾ ਪਿਆ ਹੈ, ਸਤਿਗੁਰੂ ਤੋਂ ਬਿਨਾਂ ਇਹ ਗੱਲ ਦੀ ਸੋਝੀ ਨਹੀਂ ਜੇ ਪੈਣੀ। ਹਾਂਜੀ, ਤਾਂ ਇਹ ਰੌਲੇ ਮੁੱਕੇ ਨੇ, ਗੁਰੂ ਨਾਨਕ ਸਾਹਿਬ ਆਏ, ਇਹਨਾਂ ਮਤਾਂ ਦਾ ਰੌਲਾ ਮੁੱਕਿਆ ਜੀ। ਜਾ ਹਾਂ, ਪਰ ਉਹਨਾਂ ਦਾ ਵੀ ਫਿਰ ਉਹ ਕਹਿ ਲਓ ਵੀ ਗੁਰਮਤ ਅਨੁਸਾਰ ਤਾਂ ਗੱਲ ਨਹੀਂ ਕਹਾਂਗੇ, ਕਿਉਂਕਿ ਇਹਦੇ 'ਤੇ ਜਿਹੜਾ ਸੋਹੰਗ ਦਾ ਜਾਪ ਜਿਹੜਾ ਸੀ, ਇਹ ਉਸ ਯੁੱਗ ਦਾ ਵਰਤਾਰਾ ਸੀ। ਹੁਣ ਤਾਂ ਆਪਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਾਹਿਗੁਰੂ ਮੰਤਰ ਦਿੱਤਾ, ਉਹਦਾ ਉਚਾਰਨ ਕਰਨਾ। ਇਹ ਤਾਂ ਉਹ ਆਉਂਦੀ ਵੀ ਹੈ ਵਿਸਾਖੀ, ਗੁਰੂ ਨਾਨਕ ਸਾਹਿਬ ਜੀ ਸਮੁੰਦਰ 'ਤੇ ਤੁਰੇ ਜਾ ਰਹੇ ਨੇ, ਜਿਵੇਂ ਧਰਤੀ 'ਤੇ ਤੁਰੇ ਹੁੰਦਾ ਹੈ। ਮਰਦਾਨਾ ਮੈਂ ਮਹਾਰਾਜ ਕਿਵੇਂ ਤੁਰਾਂ? ਮਰ ਕਹਿੰਦੇ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਚੱਲਿਆ ਪਿੱਛੇ, ਅਤੇ ਤੂੰ ਵੀ ਇੱਦਾਂ ਤਰੇਂਗਾ। ਵਾਹਿਗੁਰੂ ਮੰਤਰ ਜੋ ਸ਼ੁਰੂ ਕਰਤਾ ਉਹ ਵੀ ਸਮੁੰਦਰ 'ਤੇ ਜਿਵੇਂ ਧਰਤੀ 'ਤੇ ਤੁਰੀਂਦਾ ਹੈ, ਮਰਦਾਨਾ ਵੀ ਇੱਦਾਂ ਤੁਰਦਾ ਗਿਆ। ਮਾੜੇ ਨੇ ਗਾਹਾਂ ਜਾ ਕਹਿਤਾ ਸੋਹੰਗ ਸੋਹੰਗ ਕਹਿਣ ਲੱਗ ਗਏ, ਅਤੇ ਮਰਦਾਨਾ ਵੀ ਸੋਹੰਗ ਕਹਿਣ ਲੱਗ ਗਿਆ, ਡੁੱਬਣ ਲੱਗਾ। ਮਾੜੇ ਬਚਾਇਓ ਬਚਾਓ, ਮੈਂ ਤਾਂ ਗਿਆ, ਮੈਂ ਡੁੱਬ ਚੱਲਿਆ, ਬਚਾਇਓ। ਅਤੇ ਮਾੜੇ ਤੈਨੂੰ ਕਿਹਨੇ ਕਹਿੰਦੀ ਵੀ ਸੋਹੰਗ ਦਾ ਜਾਪ ਕਰ, ਮੰਤਰ ਤੁਹਾਨੂੰ ਵਾਹਿਗੁਰੂ ਦਿੱਤਾ ਅਤੇ ਤੂੰ ਸੋਹੰਗ ਸ਼ੁਰੂ ਕਰ ਦਿੱਤਾ, ਗੁਰ ਕੀ ਸੇ ਕਰਦੇ ਹੋ। ਸੋ ਫਿਰ ਤਾਂ ਜਿਹੜਾ ਸੀ ਉੱਦਾਂ ਸ਼ੇਰ ਡੁੱਬਣੋਂ ਬਚਿਆ। ਸੋ ਆਪਾਂ ਨੂੰ ਜੋ ਵਾਹਿਗੁਰੂ ਮੰਤਰ ਇਸ ਮਤ ਵਿੱਚ ਦਿੱਤਾ ਹੈ ਗੁਰੂ ਘਰਾਂ ਵਿੱਚ, ਉਹੀ ਆਪਾਂ ਨੇ ਅਪਣਾਉਣਾ। ਚਲੋ ਅੱਗੇ ਜੀ।
ਫਿਰ ਜੈ ਮਨ ਰਿੱਖ ਬੋਲਿਆ।
ਹੁਣ ਮੀਮਾਂਸਾ ਰਿਸ਼ ਦੀ ਗੱਲ ਹੈ, ਮੀਮਾਂਸਾ ਸ਼ਾਸਤਰ ਹੈ, ਉਹਦਾ ਕਰਤਾ ਕੌਣ ਹੈ? ਜੈਮਨੀ ਰਿਸ਼ੀ। ਜੈਮਨੀ ਰਿਸ਼ੀ ਕੀ ਕਹਿ ਰਹੇ ਨੇ? ਉਹ ਬੋਲੇ ਨੇ ਆਪਣੇ ਮਤ ਬਾਰੇ, ਕੀ ਕਹਿੰਦੇ ਨੇ?
ਜੁਜਰ ਵੇਦ ਮਤ ਕਥਾ ਸੁਣਾਵੈ।
ਜੁਜਰ ਵੇਦ ਨੂੰ ਮਥ ਕੇ ਘੋਟ ਕੇ, ਉਹਦਾ ਨਿਚੋੜ ਲੈ ਕੇ, ਫਿਰ ਭਾਈ ਉਹਦੀ ਸਾਰਭੂਤ ਗੱਲ ਕਰਦਾ, ਕਥਾ ਸੁਣਾਉਂਦਾ। ਕੀ ਕਹਿੰਦਾ ਉਹ? ਕਿਉਂਕਿ ਜਿਹੜਾ ਹੈ ਜੈਮਨੀ ਰਿਸ਼ੀ ਹੈ, ਮੀਮਾਂਸਾ ਇਹਦਾ ਕਰਤਾ, ਇਹ ਕਰਮਵਾਦੀ ਹੈ, ਕਰਮਾਂ ਨੂੰ ਮੁੱਖ ਮੰਨਦਾ ਹੈ। ਆਪਾਂ ਸੋਲੇ ਵਿੱਚ ਪੜਿਆ ਸੀ ਨਾ ਉੱਦਣ ਵੀ ਇਹ ਕਰਮਕਾਂਡ ਹੀ ਹੈ। ਹਾਂ ਚਲੋ, ਉਹ ਕਰਮਕਾਂਡ 'ਤੇ ਦੱਸ ਰਹੇ ਨੇ, ਉਹ ਕੀ ਕਹਿੰਦਾ?
ਕਰਮਾਂ ਉੱਤੇ ਨਿਬੜੈ।
ਇਹ ਕਹਿੰਦਾ ਵੀ ਕਰਮਾਂ ਨਾਲ ਗੱਲ ਨਿਬੜੇਗੀ, ਕਰਮਾਂ ਨੂੰ ਮੁੱਖ ਪ੍ਰਧਾਨ ਮੰਨਦਾ ਹੈ।
ਦੇਹੀ ਮਦ ਕਰੇ ਸੋ ਪਾਵੈ।
ਹਾਂ, ਦੇਹੀ ਮਦ ਕਰੇ ਕਰੇ ਸੋ ਪਾਵੈ, ਕਹਿੰਦਾ ਵੀ ਜਿਹੜਾ ਦੇਹ ਵਿੱਚ ਰਹਿ ਕੇ ਜਿਹੜਾ ਕੋਈ ਕਰਮ ਕਰੂਗਾ ਉਹੀ ਫਲ ਪਾਵੇਗਾ। ਇਹ ਇੱਕ ਇੱਕ ਪੱਖ ਨੂੰ ਲੈ ਰਹੇ ਨੇ। ਹਾਂਜੀ ਚਲੋ, ਸਾਰਿਆਂ ਦਾ ਚਲੋ ਪੜੋ, ਹਾਲੇ ਫਿਰ ਦੱਸਦੇ ਅੱਗੇ।
ਥਾਪਸ ਕਰਮ ਸੰਸਾਰ ਵਿੱਚ।
ਹਾਂਜੀ,
ਕਰਮ ਵਾਸ ਕਰ ਆਵੈ ਜਾਵੈ, ਥਾਪਸ ਕਰਮ ਸੰਸਾਰ ਵਿੱਚ।
ਇੱਕ ਮਿੰਟ ਜੀ। ਹਾਂ, ਥਾਪਸ ਕਰਮ ਸੰਸਾਰ ਵਿੱਚ, ਅਤੇ ਇਉਂ ਕਰਮ ਜਿਹੜੇ ਅਸੀਂ ਸੰਸਾਰ ਵਿੱਚ ਸਥਾਪਨਾ ਕੀਤੇ ਨੇ।
ਕਰਮ ਵਾਸ ਕਰ ਆਵੈ ਜਾਵੈ,
ਵਾਸਨਾ ਮਿੱਥੇ ਵਾਸਨਾ ਦਾ, ਇਹ ਜੈਮਨੀ ਰਿਸ਼ੀ ਕਹਿੰਦਾ ਵੀ ਵਾਸਨਾ ਕਰਕੇ ਜੀਵ ਜੰਮ ਕੇ ਕਰਮਾਂ ਕਰਕੇ ਆਈ ਜਾਂਦੇ ਨੇ, ਜਾਈ ਜਾਂਦੇ ਨੇ। ਵਾਸਨਾ ਵਾਸਨਾ ਦਾ, ਮਰਨ ਵੇਲੇ ਜਿਹੋ ਜੀ ਵਾਸਨਾ ਕਿਸੇ ਰਿਹਾ ਜਾ ਕਰਮ ਵਿੱਚ, ਉਹੀ ਅਗਲਾ ਜਨਮ ਮਿਲ ਜਾਂਦਾ ਹੈ। ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰੈ। ਮਰਨ ਵੇਲੇ ਕਿਤੇ ਮਾਇਆ 'ਚ ਬਿਰਤੀ ਰਹਿ ਜਾਏ, ਅਗਲਾ ਜਨਮ ਭੂਤ ਦਾ ਮਿਲਦਾ ਹੈ। ਉਹ ਸਾਰਾ ਸ਼ਬਦ ਤ੍ਰਿਲੋਚਨ ਜੀ ਨੇ ਦੱਸਿਆ ਹੀ ਹੈ। ਚਲੋ,
ਸਹਿਸਾ ਮਨੋਂ ਨਾ ਚੁੱਕਈ।
ਇਉਂ ਇਹਨਾਂ ਦਾ ਵੀ ਭਾਈ ਕਰਮ ਕਾਂਡ ਦੇ ਨਾਲ ਸੰਕਾ ਨਹੀਂ ਜਾਂਦਾ, ਸਹਿਸਾ ਨਹੀਂ ਜਾਂਦਾ, ਸੰਦੇਹ ਦੂਰ ਨਹੀਂ ਹੁੰਦਾ। ਜਿਵੇਂ ਆਨੰਦ ਸਾਹਿਬ 'ਚ ਆਪਾਂ ਰੋਜ਼ ਪੜ੍ਹਦੇ ਹਾਂ, ਕਰਮੀ ਸਹਿਜ ਨਾ ਉਪਜੈ, ਕਰਮਾਂ ਨਾਲ ਸਹਿਜ ਦੀ ਪਦਵੀ ਨਹੀਂ ਮਿਲਦੀ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਸੋ ਇਉਂ ਸੰਕਾ ਨਹੀਂ ਜਾਂਦਾ ਕਰਮਾਂ ਨਾਲ।
ਕਰਮਾਂ ਅੰਦਰ ਭਰਮ ਭੁਲਾ,
ਸਮ ਕਰਮਾਂ ਦੇ ਭਰਮ ਅੰਦਰ ਭੁਲਾ ਦਿੱਤਾ ਇਹਨੇ ਵੀ, ਜੈਮਨੀ ਰਿਸ਼ੀ ਵਾਲੇ ਨੇ, ਅਜ ਸ਼ਾਸਤਰ ਨੇ ਜਿਹੜਾ ਸੀ ਮੀਮਾਂਸਾ, ਭਰਮ ਵਰਤਣ ਇਹਨੂੰ ਉੱਪਰ ਨੂੰ ਚੱਕ ਦਿਓ ਥੋੜ੍ਹਾ ਜਿਹਾ, ਬਸ ਇੱਥੇ ਬਹੁਤਾ ਵੀ ਨਾ ਕਰੋ। ਹਾਂਜੀ, ਭਰਮ ਵਰਤਣ,
ਕਰਮ ਵਰਤਣ
ਨਹੀਂ ਭਰਮ,
ਕਰਮ
ਭਰਮ ਕਰ ਲਓ, ਕਿਉਂ ਅਰਥ ਮੁਤਾਬਕ ਤੇ ਭਰਮ ਲਗੋ। ਭਰਮ ਵਰਤਣ ਜਗਤ ਕੀ,
ਭਰਮ ਵਰਤਣ ਜਗਤ ਕੀ,
ਭਰਮ ਦੀ ਜਗਤ ਦੇ ਵਿੱਚ ਵਰਤੋਂ ਬਿਹਾਰ ਹੋ ਗਈ ਭਰਮ ਦੀ ਉਹ। ਹਾਂਜੀ,
ਇੱਕੋ ਮਾਇਆ ਬ੍ਰਹਮ ਕਹਾਵੈ,
ਇੱਕੋ ਮਾਇਆ ਬ੍ਰਹਮ ਕਹਾਵੈ। ਸੋ ਇੱਕ ਮਾਇਆ ਨੂੰ ਬ੍ਰਹਮ ਕਹਿਣ ਲੱਗ ਪਏ। ਹਾਂਜੀ, ਐਸਾ ਭਰਮ ਪੈ ਗਿਆ, ਮਾਇਆ ਨੂੰ ਰੱਬ ਜਾਣਨਾ ਸ਼ੁਰੂ ਕਰ ਦਿੱਤਾ। ਥੋੜ੍ਹੇ ਪੂਜਾ ਕਰਦੇ ਨੇ ਮਾਇਆ ਦੀ, ਕਿਤੇ ਆ ਦੀਵਾਲੀ ਆਊਗੀ ਦੇਖਿਓ ਤਾਂ ਸਹੀ, ਰੱਬ ਨੂੰ ਨਹੀਂ ਕਿਸੇ ਨੇ ਉਦੋਂ ਮੰਨਣਾ। ਲਕਸ਼ਮੀ ਦੀ ਪੂਜਾ ਸੁਣਿਓ
ਜੁਜਰ ਵੇਦ ਮਥਨ ਕਰ
ਇਉਂ ਜੁਜਰ ਵੇਦ ਦਾ ਮਥਨ ਕਰਕੇ ਘੁੱਟ ਕੇ ਸਾਰ ਕੱਢ ਕੇ
ਤੱਤ ਬ੍ਰਹਮ ਵਿੱਚ ਭਰਮ ਮਿਲਾਵੈ
ਜਿਹੜਾ ਤੱਤ ਸਰੂਪ ਪਰਮੇਸ਼ਰ ਬ੍ਰਹਮ ਸੀ ਉਹਨੂੰ ਭਰਮ ਵਿੱਚ ਮਿਲਾ ਦਿੱਤਾ ਭਰਮ ਪਾ ਦਿੱਤਾ ਉਹਦੇ ਬਾਰੇ ਭੁਲੇਖੇ ਪਾ ਤੇ ਕਰਮ ਦ੍ਰਿੜਾਏ
ਕਰਮ ਦ੍ਰਿੜਾਏ ਜਗਤ ਵਿੱਚ
ਕਰਮਾਂ ਨੂੰ ਹੀ ਦ੍ਰਿੜ ਕਰਾਤਾ ਜਗਤ ਵਿੱਚ ਕਰਮੇ ਨੇ ਸਾਰੇ ਕੁਛ ਕਰਮਾਂ ਨਾਲ ਕਹਿੰਦੇ ਮੁਕਤੀ ਮਿਲੂਗੀ ਪਰ ਨਹੀਂ ਕਰਮਾਂ ਨਾਲ ਸਵਰਗ ਮਿਲ ਸਕਦਾ ਮੁਕਤੀ ਪਰਮੇਸ਼ਰ ਪ੍ਰਾਪਤੀ ਭਗਤੀ ਨਾਲ ਨਾਮ ਨਾਲ ਮਿਲੇਗੀ
ਕਰਮ ਬੰਧ ਕਰ ਆਵੈ ਜਾਵੈ
ਕਹਿੰਦਾ ਕਰਮਾਂ ਦਾ ਬੰਧ ਮੈਨੂੰ ਵੱਧਾ ਹੋਇਆ ਜੀਵ ਆਉਂਦਾ ਅਤੇ ਜਾਂਦਾ ਹੈ
ਸਤਿਗੁਰ ਬਿਨਾਂ ਨਾ ਸਹਿਸਾ ਜਾਵੈ
ਪਰ ਆਹ ਹੁਣ ਮਤ ਹੈ ਗੁਰਮਤ ਭਾਈ ਸਾਹਿਬ ਜੀ ਦੱਸ ਰਹੇ ਨੇ ਕਹਿੰਦੇ ਸਤਿਗੁਰੂ ਤੋਂ ਬਿਨਾਂ ਸਹਿਸਾ ਨਹੀਂ ਜੇ ਜਾਣਾ ਸੰਕਾ ਨਹੀਂ ਜਾਣਾ ਸੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ ਅਤੇ ਇਹਦੇ 'ਤੇ ਇੱਕ ਭਾਵ ਹੈ ਆ ਜਿਹੜਾ ਸੇਵ ਸ਼ਾਸਤਰਾਂ ਦੀ ਗੱਲ ਦੱਸੀ ਹੈ ਸਮਝ ਲਓ ਇਹ ਅੱਡ ਅੱਡ ਇਹਨਾਂ ਦੇ ਮਤ ਨੇ ਪਰ ਪਰਮੇਸ਼ੁਰ ਦੇ ਇੱਕ ਇੱਕ ਅੰਗ ਨੂੰ ਗੱਲ ਨੂੰ ਕਹਿ ਰਹੇ ਨੇ ਉਹ ਜੇ ਸਾਰਿਆਂ ਦਾ ਇਕੱਠਾ ਕਰ ਲਈਏ ਤਾਂ ਉਹ ਜਿਹੜੀ ਹੈ ਸਹੀ ਗੱਲ ਆ ਜਾਵੇਗੀ ਉਹ ਇਉਂ ਹੈ ਵੀ ਕਹਿੰਦੇ ਛੇ ਅੰਨੇ ਆਦਮੀਆਂ ਨੂੰ ਛੇ ਅੰਨੇ ਸੀ ਸੂਰਮੇ ਸੀ ਉਹਨਾਂ ਨੂੰ ਕਿਸੇ ਨੇ ਇੱਕ ਹਾਥੀ ਦਿਖਾਇਆ ਹਾਥੀ ਦੇ ਅੱਡ ਅੱਡ ਭਾਗ ਦਿਖਾਏ ਇੱਕ ਨੂੰ ਤਾਂ ਅੰਨੇ ਨੂੰ ਪੂਛ ਦਿਖਾ ਦਿੱਤੀ ਅਤੇ ਇੱਕ ਨੂੰ ਜਿਹੜਾ ਸੀ ਹਾਥੀ ਦੇ ਲੱਤਾਂ ਦਿਖਾਈਆਂ ਇੱਕ ਨੂੰ ਹਾਥੀ ਦਾ ਢਿੱਡ ਹੱਥ ਲਵਾ ਕੇ ਦਿਖਾ ਦਿੱਤਾ ਇੱਕ ਨੂੰ ਜਿਹੜਾ ਸੀ ਸੁੰਡ ਦਿਖਾ ਦਿੱਤਾ ਅਤੇ ਇੱਕ ਨੂੰ ਜਿਹੜਾ ਸੀ ਮੱਥਾ ਅਤੇ ਛੇਵੇਂ ਨੂੰ ਦਿਖਾਏ ਕੰਨ ਜਦੋਂ ਇਉਂ ਗੱਲ ਅੱਡ ਦਿਖਾ ਕੇ ਉਹ ਛੇਆਂ ਨੂੰ ਆਪੋ ਵਿੱਚ ਗੱਲ ਕਰਨ ਲੱਗ ਗਏ ਵੀ ਦੱਸੋ ਵੀ ਹਾਥੀ ਕਿੱਦਾਂ ਦਾ ਆਪੋ 'ਚ ਝਗੜ ਪਏ ਛੇ ਜਾਣੇ ਜਿਹੜੇ ਸੂਰਮੇ ਸੀ ਜਿਹਨੇ ਤਾਂ ਪੂਛ ਦੇਖੀ ਸੀ ਉਹ ਕਹਿੰਦਾ ਹਾਥੀ ਮੋਟੇ ਰੱਸੇ ਵਰਗਾ ਉਹਨੇ ਉੱਦਾਂ ਦੀ ਦਿਖਾਇਆ ਸੀ ਉਹਨੂੰ ਉਹਦਾ ਇੱਕ ਪਾਰਟ ਦਿਖਾਇਆ ਸੀ ਜਿਹਨੂੰ ਵਿਖਾਈਆਂ ਸੀ ਲੱਤਾਂ ਉਹ ਕਹਿੰਦਾ ਤੈਨੂੰ ਬੜਾ ਪਤਾ ਰੱਸੇ ਵਰਗਾ ਕੌਣ ਕਹਿੰਦਾ ਹਾਥੀ ਤਾਂ ਥਮਲੇ ਵਰਗਾ ਹੈ ਲੱਤਾਂ ਜਿਹਨੂੰ ਵਿਖਾਈਆਂ ਉਹਨੇ ਉਸ ਮਤ ਨੂੰ ਦੇਖਿਆ ਅਤੇ ਜਿਹਨੂੰ ਵਿਖਾਇਆ ਢਿੱਡ ਅਤੇ ਉਹ ਕਹਿੰਦਾ ਨਾ ਨਾ ਉਹ ਨਾ ਉਹ ਰੱਸੇ ਵਰਗਾ ਹੈ ਨਾ ਉਹ ਥਮਲੇ ਵਰਗਾ ਹੈ ਉਹ ਤਾਂ ਗਹੀਰੇ ਵਰਗਾ ਹੈ ਉੱਦਾਂ ਦਿਖਾ ਦਿੱਤਾ ਅਤੇ ਜਿਹਨੂੰ ਵਿਖਾਇਆ ਸੀ ਸੁੰਡ ਉਹ ਕਹਿੰਦਾ ਤੁਸੀਂ ਤਿੰਨੇ ਝੂਠੇ ਅਤੇ ਤੁਸੀਂ ਜਿਹੜਾ ਹਾਥੀ ਹੈ ਜਿਹੜਾ ਲੰਬੀ ਲੱਜ ਵਰਗਾ ਹੈ ਮੋਟੀ ਲੱਜ ਵਰਗਾ ਅਤੇ ਜਿਹਨੂੰ ਵਿਖਾਏ ਕੰਨ ਕਹਿੰਦਾ ਚਾਰੇ ਝੂਠੇ ਤੁਹਾਨੂੰ ਨਹੀਂ ਪਤਾ ਹਾਥੀ ਕਿੱਦਾਂ ਦਾ ਮੇਰੀ ਗੱਲ ਸੁਣੋ ਹਾਥੀ ਜਿਹੜਾ ਹੁੰਦਾ ਕਹਿੰਦਾ ਸੱਜ ਵਰਗਾ ਹੈ ਆ ਇਹ ਨਿਆਣਿਆਂ ਨੂੰ ਇਹਨਾਂ ਨੂੰ ਸੱਜ ਦਾ ਨਹੀਂ ਪਤਾ ਹੋਣਾ ਦੱਸੋ ਸੱਜ ਕੀ ਹੁੰਦਾ ਉਹ ਦਾਣੇ ਛੰਡਦੇ ਨੇ ਪਿੰਡਾਂ ਵਿੱਚ ਵੱਡਾ ਸਾਰਾ ਬਣਾ ਕੇ ਦਾਣੇ ਪਾ ਕੇ ਅੱਜ ਉਹ ਜਾਗੋ ਕਰਦੀਆਂ ਨੇ ਬੁੜੀਆਂ ਵਿਆਹ ਵੇਲੇ ਉਹ ਤੋੜਦੀਆਂ ਨੇ ਉਹਨੂੰ ਉਹ ਸੱਜ ਹੁੰਦਾ ਹਾਂ ਹੁਣ ਜਾਗੋ ਤੋਂ ਪਤਾ ਲੱਗ ਗਿਆ ਅਤੇ ਉਹ ਕਹਿੰਦਾ ਵੀ ਸਾਜਾ ਵਰਗਾ ਹੈ ਅਤੇ ਜਿਹਨੂੰ ਵਿਖਾਇਆ ਸੀ ਮੱਥਾ ਕਹਿੰਦਾ ਪੰਜੇ ਝੂਠੇ ਮੇਰੀ ਗੱਲ ਮੰਨੋ ਹਾਥੀ ਜਿਹੜਾ ਹੈਗਾ ਮਨਾਰੇ ਵਰਗਾ ਸੋ ਪੰਜਾਂ ਦੀ ਲੜਾਈ ਪੈ ਗਈ ਸੀ ਜਾਖਾ ਆਇਆ ਕਹਿੰਦਾ ਕਿਉਂ ਲੜਦੇ ਹੋ ਵੀ ਕਹਿੰਦਾ ਜੀ ਗੱਲ ਆਪੋ ਆਪਣੀ ਹਾਥੀ ਦੇ ਰੂਪ ਨੇ ਸਹੀ ਦੱਸ ਰਹੇ ਸਜਾਖਾ ਕਹਿੰਦਾ ਹਾਥੀ ਕੋਈ ਸੀ ਮੈਂ ਤੁਹਾਨੂੰ ਉਹਦੇ ਵੱਖਰੇ ਵੱਖਰੇ ਪਾਠ ਦਿਖਾਏ ਸੀ ਹਾਥੀ ਕੋਈ ਹੈ ਸਿਆਂ ਦੀ ਗੱਲ ਸਿਆਂ ਨੂੰ ਮਿਲਾ ਦਈਏ ਇੱਕ ਸਹੀ ਹਾਥੀ ਬਣ ਜੂ ਐਵੇਂ ਇਹ ਸੇਵ ਸ਼ਾਸਤਰਾਂ ਦਾ ਰੌਲਾ ਹੈ ਇਹ ਇੱਕ ਇੱਕ ਪੱਖ ਦੀ ਗੱਲ ਕਰ ਰਹੇ ਨੇ ਇੱਕ ਇੱਕ ਸਿਧਾਂਤ ਦੀ ਗੱਲ ਕਰੀਏ ਨੇ ਛੇ ਸਿਧਾਂਤਾਂ ਨਾਲ ਇਕੱਠੇ ਕਰ ਲਈਏ ਅਤੇ ਉਹ ਗੁਰਮਤ ਨਾਲ ਮਿਲ ਖਾ ਜਾਏ ਸੋ ਭਾਵ ਛੇ ਸ਼ਾਸਤਰਾਂ ਦੇ ਇੱਥੇ ਦੱਸਿਆ ਜਾ ਰਿਹਾ ਸੋ ਹਾਂ ਮੇਰਾ ਖਿਆਲ ਆ ਵੀ ਕਰ ਲਈ ਸੀ ਗਿਆਰਵੀਂ ਵੀ ਹਾਂ ਪੜ੍ਹੋ ਸੰਤੋਖ ਸੀ ਹਾਂ ਮੇਰਾ ਖਿਆਲ ਆਪਾਂ ਤਿੰਨ ਤੋਂ ਚੱਲੇ ਸੀ ਨਾ ਸੱਤੇ ਹੋਈਆਂ ਸੀ ਇਹਦੀਆਂ ਤਿੰਨ ਹੀ ਹੋਇਆ ਸੀ ਦਸ ਹੋਈਆਂ ਸੀ ਚਲੋ ਸੋ ਪੜ੍ਹੋ ਇਹਨੂੰ ਬਾਗੜੀਆਂ ਪੌੜੀਆਂ ਵੀ ਨਹੀਂ ਪੜ੍ਹੀਆਂ ਪੰਕਤੀਆਂ ਪਹਿਲਾਂ ਸੰਤੋਖ ਸੀ ਵਾਲਾ ਉਹ ਠੀਕ ਹੈ ਪਤਾ ਵੀ ਬਹੁਤ ਕੁਛ ਬਣ ਰਿਹਾ ਹੇਠਾਂ ਲੰਗਰ 'ਚ ਕਾਲੀ ਪਈ ਆ ਅਤੇ ਪਰ ਮਗਨੀਆਂ ਪੰਕਤੀਆਂ ਪੜ੍ਹ ਕੇ ਤਾਂ ਆਪਾਂ ਫਤਿਹ ਜਾ ਕੇ ਫਿਰ ਪਾਉਂਦੇ ਹਾਂ ਪੜ੍ਹੋ ਫਿਰ ਪੜ੍ਹੋ ਫਿਰ ਕਰਮ ਦੜਾਏ ਜਗਤ ਵਿੱਚ
ਕਰਮ ਦੜਾਏ ਜਗਤ ਵਿੱਚ
ਕਰਮ ਬੰਦ ਕਰ ਆਵੈ ਜਾਵੈ
ਕਰਮ ਬੰਦ ਕਰ ਆਵੈ ਜਾਵੈ
ਸਤਿਗੁਰ ਬਿਨਾ
ਸਤਿਗੁਰ ਬਿਨਾ
ਨਾ ਸਹਿਸਾ ਜਾਵੈ
ਨਾ ਸਹਿਸਾ ਜਾਵੈ
ਸਤਿਗੁਰ ਬਿਨਾ
ਸਤਿਗੁਰ ਬਿਨਾ
ਨਾ ਸਹਿਸਾ ਜਾਵੈ
ਨਾ ਸਹਿਸਾ ਜਾਵੈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।